कॉल करो 905-450-2828 905-450-2828।
ਕੀ ਤੁਸੀਂ ਵੈਡਿੰਗ ਰਿਸੈਪਸ਼ਨ ਬਰਥਡੇ ਪਾਰਟੀ ਯੂਨੀਵਰਸਿਟੀ ਦੇ ਵਾਸਤੇ ਖੂਬਸੂਰਤ ਹਾਲ ਲੱਭ ਰਹੇ ਹੋ? ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, ਨਵਾਂ ਔਰ ਖੂਬਸੂਰਤ। ਦੋ ਵੱਡੇ ਹਾਲ, 100 ਤੋਂ 600 ਤੱਕ ਮਹਿਮਾਨਾਂ ਦੀ ਗੁੰਜਾਇਸ਼, ਵੱਡੀ ਆਸਾਨ ਪਾਰਕਿੰਗ, ਸਭ ਤੋਂ ਖਾਸ ਗੱਲ ਸਵੀਟ ਮਹਿਲ ਦਾ ਲਜ਼ੀਜ਼ ਖਾਣਾ, ਤਾਜ਼ਾ ਖਾਣਾ। ਗਾਡੀ ਤਕਰੀਬਨ 4 ਚੰਦ ਲਗਾ ਦੇਵੇਗਾ। ਕਿਸੇ ਵੀ ਮੌਕੇ ਦੀ ਫੰਕਸ਼ਨ ਦੀ ਬੁਕਿੰਗ ਹੈ, ਕਾਲ ਕਰੋ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ ਦੇ ਸੁੱਖਾ ਜੀ 416-736-6820 416-736-6820।
समोसा एंड स्वीट फैक्ट्री जिथे भाजी दियां सारी आइटमां $4.75 पर पाउंड तो शुरू ने। बेसन बर्फी, पिस्ता बर्फी, रसगुल्ले, गुलाब जामना $4.99 पर पाउंड। तुहाडे इन्ने सालां दे भरोसे अते विश्वास कारण असी लेके आए कस्टमर्स एप्रिसिएशन सेल 2026। 100% Canadian made, top quality sweets. Hun 3 locations to serve karde ne. 2 in Brampton, 1850 Albion Road, Etobicoke. Vadhere jankari layi call karo 416-213-1165 te 416-213-1165।
अपलायंस जंक्शन, जे तुसी फ्रिज, स्टोव, वाशर, ड्रायर या फिर बिल्ट इन किचन लेनी है या फिर छोटे तो छोटा ते वड्डे तो वड्डा टीवी सस्ते भा लेना चाहते हो तो अपलायंस जंक्शन ते पहुंचो। 2 लोकेशन टू सर्व यू, 20 क्लार्क बुलेवार्ड एयरपोर्ट दे क्लार्क दे लागे ते दूजी लोकेशन 30 रिवर माउंट रोड यूनिट 2C दे विच 905-450-0054 905-450-0054। अपलायंस जंक्शन हर कीमत नु बीट करनगे।
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 ਅਮਨਦੀਪ ਕਪਲਾ।
ਜੇ ਤੁਸੀਂ ਭਾਰਤ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਵਾਸਤੇ ਉਡਾਨ ਭਰਨੀ ਚਾਹੁੰਦੇ ਹੋ ਤਾਂ ਜਹਾਜ਼ ਦੀਆਂ ਸਸਤੀਆਂ ਟਿਕਟਾਂ ਤੇ ਉਮਦਾ ਸਰਵਿਸ ਲਈ ਕਟਾਰੀਆ ਟੂਰ ਐਂਡ ਟ੍ਰੈਵਲ ਦੁਨੀਆ ਦੇ ਹਰ ਹਿੱਸੇ ਵਾਸਤੇ ਵੋਕੇਸ਼ਨ ਪੈਕੇਜਸ ਬੜੇ ਸਸਤੇ ਭਾਅ ਲੈ ਸਕਦੇ ਹੋ। ਭਾਰਤ ਜਾਂ ਕਿਸੇ ਵੀ ਹੋਰ ਮੁਲਕ ਦਾ ਵੀਜ਼ਾ ਲਗਵਾਉਣਾ ਹੈ ਜਾਂ ਫਿਰ ਤੁਸੀਂ ਆਪਣਾ ਪਾਸਪੋਰਟ ਅਪਲਾਈ ਕਰਨਾ ਹੈ, ਸਾਰਾ ਪੇਪਰ ਵਰਕ ਦੇ ਤੁਹਾਡੀ ਮਦਦ ਕਰਨਗੇ। 2 ਲੋਕੇਸ਼ਨ ਟੂ ਸਰਵ ਯੂ, 2883 ਡੇਰੀ ਰੋਡ ਮਾਲਟਨ ਦੇ ਵਿੱਚ ਜਾਂ ਫਿਰ 4550 ਐਬਨੀਜ਼ਰ ਰੋਡ ਬ੍ਰੈਂਪਟਨ ਦੇ ਵਿੱਚ। ਕਟਾਰੀਆ ਟੂਰ ਐਂਡ ਟ੍ਰੈਵਲ, ਜਾਣਕਾਰੀ ਲਈ 905-678-1200 ਕਟਾਰੀਆ ਟੂਰ ਐਂਡ ਟ੍ਰੈਵਲ।
ਕੀ ਤੁਸੀਂ ਲੱਭ ਰਹੇ ਹੋ ਭਰੋਸੇਮੰਦ ਅਕਾਊਂਟਿੰਗ ਅਤੇ ਟੈਕਸ ਐਕਸਪਰਟ? ਤਾਂ ਇੱਕੋ ਹੀ ਨਾਮ ਯਾਦ ਰੱਖੋ, ਰਾਈਜ਼ CPA LLP। ਚਾਹੇ ਉਹ ਪਰਸਨਲ ਜਾਂ ਸੈਲਫ ਇੰਪਲੋਇਡ ਟੈਕਸ ਰਿਟਰਨ, ਕਾਰਪੋਰੇਟ ਟੈਕਸ, ਸਟੇਟ ਜਾਂ ਟਰਸਟ ਰਿਟਰਨ, ਜਾਂ ਫਿਰ ਪਾਰਟਨਰਸ਼ਿਪ ਅਤੇ ਨਾਟ ਫਾਰ ਪ੍ਰੋਫਿਟ ਟੈਕਸ, ਰਾਈਜ਼ CPA LLP ਦਿੰਦਾ ਹੈ ਟੈਕਸ ਦੇ ਸਾਰੇ ਸੋਲੂਸ਼ਨਸ। ਸਿਰਫ ਟੈਕਸ ਹੀ ਨਹੀਂ, ਫਾਈਨੈਂਸ਼ੀਅਲ ਸਟੇਟਮੈਂਟਸ, ਬੁੱਕ ਕੀਪਿੰਗ, ਪੇਰੋਲ ਸਪੋਰਟ, HST ਔਰ WSIB ਸੇਵਾਵਾਂ ਵੀ ਉਪਲਬਧ। ਨਾਲੇ ਜੇ ਤੁਹਾਨੂੰ ਚਾਹੀਦੀ ਹੈ ਐਕਸਪਰਟ ਐਡਵਾਈਜ਼ਰੀ, ਕਾਰਪੋਰੇਟ ਰੀਆਰਗੇਨਾਈਜੇਸ਼ਨ, ਐਸੈਟ ਸੇਲ ਐਂਡ ਪਰਚੇਜ਼, CRA audit या notice of objection च पूरी मदद। ताऊ हुने ही विजिट करो यूनिट 20 1625 स्टीयर्स एवेन्यू ईस्ट ब्रैम्पटन या कॉल करो मनप्रीत सिंह बरार जी नू 647-847-1000 तुसी इना दी वेबसाइट भी विजिट कर सकते हो risecpallp.ca
HK Tire Center to cars and trucks pe brand new ya old tires le sakde ho
BF Cordage Hamcock Firestone Chinese tires milde ne
24/7 road service available HK Tire Center 6191 Atlantic Drive Mississauga call karo Bhuta Chahalu 647-295-4600 647-295-4600 HK Tire Center
Raj Carpet and Flooring, Residential, Jaffer Commercial Carpet Ponia, Hardwood Floor, Luxury Vinyl Planks, Laminate Floor, Jaffer Roller Shades Lanene, 20 Wilkinson Road Day, Unit Number 11 Balanch Poncho, Raj Carpet and Flooring Da, Bada Lamba Tijarba Hai, Jan Karili, 416-953-2530, Raj Carpet and Flooring.
ओहो सर्दी चे हीट नहीं जल्दी ते गर्मी चे एसी
ले आपा हुने करदे हैं संधू साहब ना गल ते करदे हैं मसले दा हल
एसी फर्नेस गैस लाइन वाटर हीटर या ह्यूमिडिफायर सर्विस या इंस्टॉलेशन नाउ एयर कंफर्ट ते जतिंदर संधू नु कॉल लाओ ते लाइफ चे कंफर्ट पाओ कॉल 647-706-6640
647-706-6640
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ ਪੱਪੂ ਹਵਾਈ ਦਾ ਨਾਮ ਤਾਂ ਤੁਸੀਂ ਸੁਣਿਆ ਹੋਵੇਗਾ ਜੇ ਤੁਸੀਂ ਭਾਜੀ ਬਣਵਾਉਣੀ ਆ ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ ਸਿਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ਼ ਕੁਰਸੀਆਂ ਚਾਹੀਦੇ ਹਨ ਤੇ ਪੱਪੂ ਹਵਾਈ ਦੇ ਨਾਲ ਸੰਪਰਕ ਕਰੋ 647-388-5154 647-388-8154 ਤੇ ਸੰਪਰਕ ਕਰੋ ਪੱਪੂ ਹਲਵਾਈ
ਗਾਰਨਿਸ਼ਮੈਂਟ ਪਾਵਰ ਆਫ ਸੇਲ ਨੋਟਿਸ ਬੈਂਕ ਵੱਲੋਂ ਪੈਸੇ ਦੀ ਮੰਗ ਹੁਣੇ ਹੀ ਸਾਨੂੰ ਕਾਲ ਕਰੋ ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ ਕਰਜ਼ਾ ਮਾਫ ਕਰਾਓ 100% ਮਾਨਸਿਕ ਸ਼ਾਂਤੀ ਪਾਓ ਕਲੈਕਸ਼ਨ ਕਾਲਾਂ ਤੋਂ ਛੁਟਕਾਰਾ ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100 ਕਰਜ਼ੇ ਤੋਂ ਪਰੇਸ਼ਾਨ ਅਸੀਂ ਕਰਾਂਗੇ ਕੰਮ ਆਸਾਨ 416-502-3100
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ ਕਿਵੇਂ ਦੋਸਤੋ ਲੈ ਰਹੇ ਹੋ ਆਨੰਦ ਤੁਸੀਂ ਕੈਨੇਡਾ ਡੇ ਦਾ ਮੁਬਾਰਕਾਂ ਤੁਹਾਨੂੰ ਸਾਰਿਆਂ ਨੂੰ ਕੈਨੇਡਾ ਡੇ ਦੀਆਂ ਬਹੁਤ 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 ਮੁਬਾਰਕਾਂ ਜੀ ਸਾਡਾ ਸੋਹਣਾ ਦੇਸ਼ ਆ ਜਿਹੜਾ ਇਹ ਤਰੱਕੀਆਂ ਕਰੇ ਵਸਦਾ ਰਹੇ ਕੈਨੇਡਾ ਦੇ ਲੋਕ ਖੁਸ਼ ਰਹਿਣ ਵੈਸੇ ਖੁਸ਼ ਤਾਂ ਸਾਰੀ ਦੁਨੀਆਂ ਦੇ ਲੋਕ ਰਹਿਣ ਕੈਨੇਡਾ ਦਾ ਜਿਹੜਾ ਇਨਵਾਇਰਮੈਂਟ ਆ ਹਵਾ ਪੌਣ ਪਾਣੀ ਜੰਗਲ ਸਭ ਤੰਦਰੁਸਤ ਰਹਿਣ ਲੋਕ ਅਲੱਗ ਅਲੱਗ ਤਰ੍ਹਾਂ ਦੇ ਮੌਸਮਾਂ ਦਾ ਆਨੰਦ ਮਾਣਦੇ ਰਹਿਣ ਇਹ ਸਾਡੀ ਦਿੱਲੀ ਇੱਛਾ ਜੀ ਬੜਾ ਡਾਈਵਰਸ ਕੰਟਰੀ ਹੈ ਜੀ ਬੜਾ ਸੋਹਣਾ ਦੇਸ਼ ਆ ਇਹ ਸੋਹਣਿਆਂ ਦੇਸ਼ਾਂ ਚੋਂ ਵੀ ਸੋਹਣਾ ਦੇਸ਼ ਆ ਇਸੇ ਕਰਕੇ ਇਹਨੂੰ ਧਰਤੀ ਦਾ ਸਵਰਗ ਕਿਹਾ ਜਾਂਦਾ ਵੈਸੇ ਤਾਂ ਸਾਰੇ ਦੇਸ਼ ਹੀ ਅਲੱਗ ਅਲੱਗ ਦੇਸ਼ਾਂ ਦੇ ਵਸਿੰਦੇ ਆਪਣੇ ਮੁਲਕ ਨੂੰ ਸਵਰਗ ਕਹਿੰਦੇ ਨੇ ਸਾਰੀ ਧਰਤੀ ਹੋਈ ਸਾਡੀ ਸਵਰਗ ਆ ਜੀ ਹੋਰ ਕਿਤੇ ਸਵਰਗ ਨਾ ਕਿਸੇ ਨੇ ਵੇਖਿਆ ਨਾ ਵਾਸਤਾ ਤੇ ਇਸ ਕਰਕੇ ਇਸ ਦਾ ਜੋ ਦਿਸਦਾ ਉਹਦੀ ਗੱਲ ਕਰ ਰਹੇ ਹਾਂ ਇਹ ਜਿਹੜਾ ਸਵਰਗ ਆ ਵਸਦਾ ਰਹੇ ਤੇ ਕੈਨੇਡੀਅਨ ਲੋਕ ਜਿਹੜੇ ਵੈਸੇ ਸਿਆਣੇ ਨੇ ਸਮਝਦਾਰ ਨੇ ਉਹ ਸਿਆਣੇ ਤੇ ਸਮਝਦਾਰ ਬਣੇ ਰਹਿਣ ਇਹ ਸਾਡੀ ਦਿੱਲੀ ਤਮੰਨਾ ਆਮ ਕਰਕੇ ਜਦੋਂ ਅਸੀਂ ਕੈਨੇਡਾ ਦੇ ਵਿੱਚ ਪਹੁੰਚਦੇ ਹਾਂ ਤੇ ਇੱਥੇ ਆ ਕੇ ਅਸੀਂ ਸੁਣਦੇ ਹਾਂ ਕੈਨੇਡੀਅਨ ਵੈਲਿਊਜ਼ ਕਦਰਾਂ ਕੀਮਤਾਂ ਜਿਹਨੂੰ ਕਹਿੰਦੇ ਨੇ ਪਤਾ ਸਾਰਿਆਂ ਨੂੰ ਕਦਰਾਂ ਕੀਮਤਾਂ ਪਰ ਜਦੋਂ ਦਾਲ ਆਉਂਦੇ ਨੇ ਫਿਰ ਕਦਰਾਂ ਕੀਮਤਾਂ ਨੂੰ ਛਿੱਕੇ ਟੰਗ ਦਿੰਦੇ ਨੇ ਲੋਕ ਪਰ ਜਿਹੜਾ ਕੈਨੇਡਾ ਦਾ ਕਲਚਰ ਆ ਨਾ ਦੇਖੋ ਉਹ ਸਾਰਿਆਂ ਨੂੰ ਆਪਣੇ ਕਲਾਵੇ ਦੇ ਵਿੱਚ ਲੈ ਲੈਂਦਾ ਕੈਨੇਡਾ ਦਾ ਕਲਚਰ ਸਾਨੂੰ ਸਾਡੇ ਚ ਸੈਲਫ ਰਿਸਪੈਕਟ ਵੀ ਪੈਦਾ ਕਰਦਾ ਤੇ ਦੂਜਿਆਂ ਨੂੰ ਰਿਸਪੈਕਟ ਕਰਨਾ ਵੀ ਸਿਖਾਉਂਦਾ ਟੋਲਰੈਂਸ ਵਧਾਉਂਦਾ ਸਾਡੇ ਵਿੱਚ ਵੀ ਐਵੇਂ ਨਾ ਤੁਸੀਂ ਉਹ ਫਲਾਨਾ ਕਿਹੋ ਜਿਹਾ ਉਹਦਾ ਚਿਹਰਾ ਕਿਹੋ ਜਿਹਾ ਉਹਦਾ ਕਲਚਰ ਕਿਹੋ ਜਿਹਾ ਹੈਨਾ ਐਵੇਂ ਨਾ ਚਿੜੀ ਜਾਓ ਸਾਰਿਆਂ ਨੂੰ ਜ਼ਿੰਦਗੀ ਜਿਉਣ ਦਿਓ ਜਿਹੋ ਜਿਹਾ ਮਰਜ਼ੀ ਕਿਸੇ ਦਾ ਕਲਚਰ ਜਿਹੋ ਜਿਹਾ ਮਰਜ਼ੀ ਕਿਸੇ ਦਾ ਪਹਿਰਾਵਾ ਜਿਹੜਾ ਕਿਸੇ ਵੀ ਮਰਜ਼ੀ ਧਰਮ ਨੂੰ ਮੰਨਦਾ ਮੰਨੀ ਜਾਣ ਦਿਓ, ਕੋਈ ਗੱਲ ਨੀ, ਇਸ ਗੱਲ ਨਾਲ ਕੋਈ ਫਰਕ ਨੀ ਪੈਂਦਾ, ਇਹ ਕੈਨੇਡੀਅਨ ਵੈਲਿਊਜ਼ ਹੀ ਸਾਨੂੰ ਸਿਖਾਉਂਦੀਆਂ ਨੇ। ਜੇ ਕੋਈ ਨਹੀਂ ਵੀ ਮੰਨਦਾ ਤੇ ਨਾ ਵੀ ਮੰਨੇ ਫਿਰ ਵੀ ਕੋਈ ਫਰਕ ਨੀ ਪੈਂਦਾ, ਹੈਨਾ। ਇਹ ਵੀ ਕੈਨੇਡੀਅਨ ਕਲਚਰ ਸਾਨੂੰ ਸਿਖਾਉਂਦਾ, ਤੁਸੀਂ ਆਦਮੀ ਹੋ, ਔਰਤ ਹੋ, ਤੁਸੀਂ ਹੋ ਆਦਮੀ ਭਾਵੇਂ ਸਮਝਦੇ ਆਪਣੇ ਆਪ ਨੂੰ ਔਰਤ ਹੋ, ਤੁਸੀਂ ਹੋ ਔਰਤ ਭਾਵੇਂ ਸਮਝਦੇ ਆਪਣੇ ਆਪ ਨੂੰ ਮਰਦ ਹੋ, ਤੁਸੀਂ ਭਾਵੇਂ ਵਿਚਲਾ ਮੇਲ ਹੋ, ਕੁਛ ਵੀ ਹੋ ਤੁਸੀਂ। ਕੈਨੇਡਾ ਕਹਿੰਦਾ ਕੋਈ ਨੀ, ਆਪਣੇ ਤੱਕ ਹੀ ਸੀਮਤ ਰੱਖੋ, ਕੋਈ ਗੱਲ ਨੀ, ਬਸ ਆਪਣੇ ਆਪ ਨੂੰ ਤੰਦਰੁਸਤ ਰੱਖਣ ਦੀ ਕੋਸ਼ਿਸ਼ ਕਰੋ, ਖੁਸ਼ ਰਹੋ, ਮਾਣ ਕਰੋ ਆਪਣੇ ਆਪ ਦੇ ਉੱਤੇ, ਇਨਸਾਨੀ ਜ਼ਿੰਦਗੀ ਦੇ ਉੱਤੇ, ਆਪਣੇ ਆਲੇ ਦੁਆਲੇ ਨੂੰ ਸਾਫ਼ ਸੁਥਰਾ ਰੱਖਣ ਦੀ ਕੋਸ਼ਿਸ਼ ਕਰੀਏ, ਦੂਜੇ ਨੂੰ ਰਿਸਪੈਕਟ ਦਿਓ। ਡਜ਼ਨਟ ਮੈਟਰ ਦੂਜੇ ਦੀ ਉਮਰ ਤੁਹਾਡੇ ਨਾਲ ਵੱਡੀ ਹੈ ਛੋਟੀ ਹੈ, ਉਹਨੂੰ ਸਪੇਸ ਦਿਓ। ਕੋਈ ਦੂਰੋਂ ਆ ਰਿਹਾ ਉਹਦੇ ਅੱਗੇ ਦਰਵਾਜ਼ਾ ਖੋਲ ਕੇ ਖੜ ਜਾਓ ਵੀ ਆ ਜਾ ਮਿੱਤਰਾ ਲੰਘ ਜਾ, ਕੋਈ ਗੱਲ ਨੀ ਮੈਂ ਬਾਅਦ ਚ ਲੰਘ ਜਾ। ਦੇਖੋ ਕਿੰਨੀ ਚੰਗੀ ਗੱਲ, ਸਾਡੇ ਵਾਲੇ ਕੀ ਕਰਦੇ ਆ, ਉਹ ਹਟ ਪਿੱਛੇ ਪਿੱਛੇ ਹੋ ਜਾ ਰਹੇ, ਮੈਂ ਨਾ ਰੋਕੀ ਖੜਾ, ਹੈਨਾ, ਫਰਕ ਹੈ ਨਾ। ਇਹ ਹੈ ਕੈਨੇਡੀਅਨ ਵੈਲਿਊਜ਼, ਟੋਲਰੈਂਸ। ਦੂਜਾ ਕਿਸੇ ਡਿਫਰੈਂਟ ਡਾਇਮੈਂਸ਼ਨ ਤੋਂ ਸੋਚ ਰਿਹਾ, ਕਿਸੇ ਵੱਖਰੇ ਤਰੀਕੇ ਨਾਲ ਸੋਚ ਰਿਹਾ, ਵੱਖਰੇ ਤਰੀਕੇ ਨਾਲ ਗੱਲ ਕਰ ਰਿਹਾ, ਉਹਨੂੰ ਕਹਿਣ ਦੇ ਆਉਣ ਦੇ ਆਉਣ ਦੇ, ਕੋਈ ਗੱਲ ਨੀ, ਵੱਖਰੀ ਗੱਲ ਆ, ਮੈਂ ਹੋਰ ਤਰ੍ਹਾਂ ਦੀ ਸਮਝ ਨੂੰ ਮੰਨਦਾ, ਮੇਰੀ ਸੋਚਣੀ ਹੋਰ ਆ, ਪਰ ਤੂੰ ਆਪਦੀ ਗੱਲ ਦੱਸ ਯਾਰ, ਕੋਈ ਚੱਕਰ ਨੀ ਐਡਾ। ਸਾਡੇ ਵਾਲੇ ਕਹਿੰਦੇ ਮੂੰਹ ਬੰਦ ਰੱਖ ਯਾਰ, ਹੈਨਾ, ਇੰਨਾ ਕੁ ਫਰਕ ਆ। ਮੈਂ ਨੀ ਕਹਿੰਦਾ ਸਾਡੇ ਵਾਲੇ ਮਾੜੇ ਆ, ਜਿਹੜੇ ਕਲਚਰ ਚ ਅਸੀਂ ਉਹ ਵੀ ਚੰਗੇ ਆ, ਉਹ ਆਪਣੇ ਥਾਂ ਚੰਗੇ ਨੇ, ਹੈਨਾ, ਪਰ ਕੈਨੇਡਾ ਡੇ ਦੀ ਗੱਲ ਆ ਤੇ ਫਿਰ ਕੈਨੇਡੀਅਨ ਵੈਲਿਊਜ਼ ਕੈਨੇਡੀਅਨ ਕਲਚਰ ਦੀ ਗੱਲ ਕਰਦੇ ਆ। ਡਿਫਰੈਂਟ ਕਲਚਰ ਦੀ ਰਿਸਪੈਕਟ ਕਰਨਾ, ਇਹ ਕੈਨੇਡਾ ਚ ਆ ਕੀ ਪਤਾ ਲੱਗਦਾ ਸਾਨੂੰ। ਸ਼ਾਂਤੀ ਰੱਖਣਾ, ਵੈਸੇ ਤਾਂ ਸ਼ਾਂਤੀ ਸਾਰੇ ਕਹਿੰਦੇ ਵੀ ਸ਼ਾਂਤੀ ਰੱਖੋ, ਪਰ ਸਹੀ ਮਾਨਿਆਂ ਦੇ ਵਿੱਚ ਸ਼ਾਂਤੀ ਰਹਿਣੀ ਚਾਹੀਦੀ ਆ, ਹੈਨਾ। ਦੇਖ ਲਓ ਜਿੱਥੇ ਕਿਤੇ ਸ਼ਾਂਤੀ ਭੰਗ ਹੁੰਦੀ ਆ, ਲੋਕਾਂ ਨੂੰ ਚਿੰਤਾ ਪੈ ਜਾਂਦੀ, ਫਿਕਰ ਪੈ ਜਾਂਦਾ, ਉਹ ਕਹਿੰਦੇ ਜੇ ਕੈਨੇਡੀਅਨ ਵੈਲਿਊਜ਼ ਨਹੀਂ ਹੈਗੀਆਂ ਯਾਰ, ਐਵੇਂ ਕਿਸੇ ਨੂੰ ਤੰਗ ਕਰੀ ਜਾਓ। ਕੁਦਰਤ ਦੀ ਰਿਸਪੈਕਟ ਕਰੀਏ, ਨੇਚਰ, ਹੈਨਾ। ਕਿੰਨਾ ਕੁਛ ਆ ਕੈਨੇਡਾ ਦੇ ਵਿੱਚ, ਝੀਲਾਂ ਨੇ, ਪਹਾੜ ਨੇ, ਪਾਣੀ ਆ, ਹਰਿਆਵਲ ਆ, ਜੰਗਲ ਨੇ, ਰੁੱਤਾਂ ਨੇ ਅਲੱਗ ਅਲੱਗ ਤਰ੍ਹਾਂ ਦੀਆਂ, ਸਾਰੀਆਂ ਰੁੱਤਾਂ ਦਾ ਆਨੰਦ ਲਓ ਕਹਿੰਦੇ। ਆਪਣੇ ਵਾਸਤੇ ਤਾਂ ਕੁਛ ਹੈ ਨਹੀਂ, ਇਸ ਕਰਕੇ ਜੋ ਕੁਦਰਤ ਕਰ ਰਹੀ ਹੈ, ਜੋ ਕੁਦਰਤ ਦੇ ਵਿੱਚ ਹੈਗਾ, ਡਾਇਵਰਸਿਟੀ, ਵਿਭਿੰਨਤਾ ਜਿਹਨੂੰ ਕਹਿੰਦੇ ਹਾਂ ਆਪਾਂ, ਹੈਨਾ, ਉਹਦਾ ਸਤਿਕਾਰ ਕਰੀਏ। ਇਹ ਕੈਨੇਡਾ ਸਾਨੂੰ ਕੈਨੇਡੀਅਨ ਵੈਲਿਊ ਸਿਖਾਉਂਦੀਆਂ ਨੇ, ਹੈਨਾ। ਇਕੁਐਲਿਟੀ, ਵੀ ਬਰਾਬਰ ਹਾਂ ਸਾਰੇ ਅਸੀਂ, ਹੈਨਾ। ਇੰਨਾ ਕੁਛ ਆ ਜੀ, ਹੋਰ ਵੀ ਬਹੁਤ ਕੁਛ ਆ, ਆਪਾਂ ਹੁਣ ਰੇਡੀਓ ਤੇ ਇੰਨਾ ਕੁਛ ਤਾਂ ਕਰ ਨਹੀਂ ਕਹਿ ਨਹੀਂ ਸਕਦੇ ਗੇ, ਹੈਨਾ। ਕੈਨੇਡਾ ਡੇ ਦਾ ਮਤਲਬ ਇਹੀ ਨੀ ਹੈਗਾ ਵੀ 1 ਜੁਲਾਈ ਨੂੰ ਛੁੱਟੀ ਕਰਕੇ ਆਰਾਮ ਨਾਲ ਪਰੌਂਠੇ ਪਰੌਂਠੇ ਖਾ ਕੇ ਤੇ ਚਾਹ ਪੀ ਕੇ ਘਰੇ ਵਿਹਲੇ ਬੈਠੇ ਰਹੋ, ਹੈਨਾ। ਸੋਚੋ ਹੀ ਨਾ ਕੁਛ, ਹਿਸਟਰੀ ਕੀ ਆ, ਕੈਨੇਡੀਅਨ ਲੋਕ ਕਿਹੋ ਜਿਹੇ ਨੇ, ਹੈਨਾ। ਇਸੇ ਕਰਕੇ ਅਸੀਂ ਦੇਖੋ ਆਏ ਆ ਇੱਥੇ ਆਪਣੇ ਦੇਸ਼ ਛੱਡ ਕੇ, ਸਾਡੇ ਆਪਣੇ ਦੇਸ਼ ਆਪਣੀ ਥਾਂ ਨੇ, ਉਹਨਾਂ ਨਾਲ ਵੀ ਆਪਣਾ ਪਿਆਰ ਆ, ਧਰਤੀ ਦੇ ਹਰੇਕ ਕੋਨੇ ਨਾਲ, ਹਰੇਕ ਕਿਣਕੇ ਨਾਲ ਆਪਣਾ ਪਿਆਰ ਆ, ਪਰ ਕੈਨੇਡਾ ਸਾਡਾ ਦੇਸ਼ ਆ, ਹੈਨਾ। ਕੈਨੇਡੀਅਨ ਵੈਲਿਊਜ਼ ਚੰਗੀਆਂ ਨੇ, ਸੋਹਣੀਆਂ ਨੇ, ਇਸ ਕਰਕੇ ਲੋਕ ਇੱਥੇ ਵੱਸਦੇ ਨੇ, ਲੋਕ ਤਰਸਦੇ ਨੇ ਕੈਨੇਡਾ ਆਉਣ ਨੂੰ। ਠੀਕ ਆ, ਕਿਤੇ ਨਾ ਕਿਤੇ ਗੜਬੜ ਹੋ ਜਾਂਦੀ ਹੈ, ਐਡਾ ਵੱਡਾ ਦੇਸ਼ ਆ, ਦੇਖ ਲਓ ਤੁਸੀਂ, ਦੁਨੀਆ ਦਾ ਸ਼ਾਇਦ ਦੂਜਾ ਵੱਡਾ ਦੇਸ਼ ਆ ਇਹ, ਏਰੀਏ ਦੇ ਹਿਸਾਬ ਦੇ ਨਾਲ, ਅਲੱਗ ਅਲੱਗ ਕਲਚਰ ਦੇ ਲੋਕ ਰਹਿੰਦੇ ਨੇ, ਹੈਨਾ। ਮਾੜਾ ਮੋਟਾ ਤਾਂ ਕਿਤੇ ਨਾ ਕਿਤੇ ਕੋਈ ਇਧਰੋਂ ਉਧਰੋਂ ਡਿਸਟਰਬੈਂਸ ਹੁੰਦੀ ਹੈ, ਪਰ ਓਵਰਆਲ ਜਿਹੜੇ ਕੈਨੇਡੀਅਨ ਲੋਕ ਨੇ ਬਹੁਤ ਸਿਆਣੇ ਨੇ ਦੋਸਤੋ, ਬਹੁਤ ਹੀ ਬੇਹੱਦ ਸਿਆਣੇ ਨੇ। ਟੈਂਡੈਂਸੀਜ਼ ਹੁੰਦੀਆਂ, ਚਲੋ ਇਨਸਾਨੀ ਨੇਚਰ ਆ, ਹੈਨਾ, ਕਿਤੇ ਕੋਈ ਮਾੜੀ ਮੋਟੀ ਗੜਬੜ ਹੋ ਗਈ, ਕੁਛ ਹੋ ਗਿਆ, ਹੈਨਾ, ਪਰ ਓਵਰਆਲ ਮਤਲਬ ਇਹ ਹੈਗਾ ਵੀ ਸ਼ਾਂਤੀ ਪਸੰਦ ਨੇ ਲੋਕ, ਸਾਰਿਆਂ ਨੂੰ ਸਾਰਿਆਂ ਨਾਲ ਐਡਜਸਟ ਕਰਦੇ ਨੇ, ਅਕੋਮੋਡੇਟ ਕਰਦੇ ਨੇ ਸਾਰਿਆਂ ਨੂੰ, ਤੇ ਜਿਹੜੇ ਆਉਂਦੇ ਨੇ ਇੱਥੇ ਉਹਨਾਂ ਨੂੰ ਵੀ ਪਹਿਲਾਂ ਪਤਾ ਹੁੰਦਾ ਬਹੁਤੀਆਂ ਗੱਲਾਂ ਦਾ ਵੀ ਅਸੀਂ ਇੱਥੇ ਪਹੁੰਚਣਾ, ਆਪਣੇ ਆਪ ਨੂੰ ਅਡੈਪਟ ਕਰਨ ਦੀ ਕੋਸ਼ਿਸ਼ ਕਰਦੇ ਨੇ, ਨਵੀਆਂ ਸਿਚੁਏਸ਼ਨ ਦੇ ਵਿੱਚ ਢਾਲਣ ਦੀ ਕੋਸ਼ਿਸ਼ ਕਰਦੇ ਨੇ। ਜਿੰਨੀ ਛੇਤੀ ਆਪਾਂ ਢਾਲ ਲਾਂਗੇ ਉਨੇ ਆਪਾਂ ਖੁਸ਼ ਰਹਿੰਦੇ ਹਾਂ, ਉਨੇ ਆਪਾਂ ਸੁਖੀ ਵੱਸਦੇ ਹਾਂ। ਜੇ ਅਸੀਂ ਆਪਣੇ ਆਪ ਨੂੰ ਨਹੀਂ ਢਾਲਦੇ ਤੇ ਫਿਰ ਅਸੀਂ ਦੂਜਿਆਂ ਤੋਂ ਅਲੱਗ ਹੀ ਦਿਸਦੇ ਹਾਂ, ਹੁਣ ਅਲੱਗ ਦਿਸਣਾ ਵੀ ਦੋ ਤਰ੍ਹਾਂ ਦਾ ਹੁੰਦਾ ਹੈਨਾ, ਪਤਾ ਨਾ ਤੁਹਾਨੂੰ, ਪੁੱਠੇ ਤਰੀਕੇ ਨਾਲ ਅਲੱਗ ਦਿਸਦੇ ਆ, ਵੈਸੇ ਸਿੱਧੇ ਤਰੀਕੇ ਨਾਲ ਅਲੱਗ ਦਿਸੀਏ ਤਾਂ ਡਾਇਵਰਸਿਟੀ ਆ, ਵਿਭਿੰਨਤਾ, ਠੀਕ ਆ ਨਾ। ਪਰ ਕਈ ਵਾਰੀ ਜਿਹੜੀਆਂ ਚੰਗੀਆਂ ਆਦਤਾਂ ਨੇ ਉਹਨਾਂ ਦੀ ਰਿਸਪੈਕਟ ਹੁੰਦੀ ਆ, ਵਿਭਿੰਨਤਾ ਮਾੜੀਆਂ ਆਦਤਾਂ ਚ ਵੀ ਹੁੰਦੀ ਆ ਨਾ, ਫਿਰ ਉਹ ਵਿਭਿੰਨਤਾ ਕਰਕੇ ਫਿਰ ਸਾਨੂੰ ਕਈ ਵਾਰੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਹੈਨਾ। ਇਸ ਕਰਕੇ ਜਦੋਂ ਕੈਨੇਡਾ ਕਿਸੇ ਵੀ ਦੇਸ਼ ਚ ਜਾਈਏ, ਉਸ ਦੇਸ਼ ਦਾ ਜਿਹੜਾ ਕਲਚਰ ਆ ਜਿੰਨੀ ਛੇਤੀ ਅਡੋਪਟ ਕਰ ਲਈਏ ਆਪਾਂ ਵਧੀਆ। ਕਈ ਦੇਸ਼ਾਂ ਚ ਤਾਂ ਇਸ ਤਰ੍ਹਾਂ ਨਾ ਵੀ ਤੁਸੀਂ ਕਲਚਰ ਅਡੋਪਟ ਕਰਕੇ ਕਿ ਸਾਰਾ ਕੁਝ ਅਡੋਪਟ ਕਰਨਾ ਪੈਂਦਾ, ਆਪਣੀ ਜਿਹੜੀ ਓਰਿਜਨੈਲਿਟੀ ਆ ਉਹ ਲੂਜ਼ ਕਰਨੀ ਪੈਂਦੀ ਆ। ਪਰ ਦੇਖੋ ਕਿੰਨਾ ਸਿਆਣਾ, ਕਿੰਨਾ ਸੋਹਣਾ ਦੇਸ਼, ਸਿਆਣਾ ਮਤਲਬ ਲੋਕ ਕਿੰਨੇ ਸਿਆਣੇ ਨੇ, ਕਿੰਨਾ ਸੋਹਣਾ ਦੇਸ਼ ਆ, ਜਿੱਥੇ ਕਹਿੰਦੇ ਵੀ ਆਪਣੀ ਓਰਿਜਨੈਲਿਟੀ ਆ ਜਿਹੜੀ ਤੁਹਾਡੀ ਚੰਗੀ ਉਹ ਵੀ ਤੁਸੀਂ ਬਰਕਰਾਰ ਰੱਖ ਲਓ ਤੇ ਇੱਥੇ ਨੂੰ ਵੀ ਤੁਸੀਂ ਵੈਲਿਊਜ਼ ਨੂੰ ਵੀ ਅਡੋਪਟ ਕਰ ਲਓ ਹੈਨਾ। ਇਸ ਕਰਕੇ ਲੋਕ ਆਉਂਦੇ ਨੇ ਜੀ, ਠੀਕ ਆ, ਪੈਸੇ ਕਮਾਉਣ ਲਈ ਹੋਰ ਦੇਸ਼ ਵੀ ਬਹੁਤ ਹੈਗੇ ਨੇ ਜਿੱਥੇ ਵੱਧ ਪੈਸੇ ਕਮਾਏ ਜਾ ਸਕਦੇ ਆ, ਪਰ ਜਿੰਨੀ ਸ਼ਾਂਤੀ ਤੇ ਸੰਤੁਸ਼ਟੀ ਆ ਜਿਹੜੀ ਇੱਥੇ ਕੈਨੇਡਾ ਦੇ ਵਿੱਚ ਆ ਕੇ ਬੰਦੇ ਨੂੰ ਹੁੰਦੀ ਆ, ਵੈਸੇ ਆਪੋ ਆਪਣਾ ਅਨੁਭਵ ਆ ਇਹ, ਉਨੀ ਸ਼ਾਇਦ ਹੋਰ ਕਿਸ ਦੇਸ਼ ਦੇ ਵਿੱਚ ਨਾ ਹੁੰਦੀ ਹੋਵੇ, ਇਹ ਆਪੋ ਆਪਣਾ ਅਨੁਭਵ ਆ, ਕਿਸੇ ਨੂੰ ਮੇਰੀ ਗੱਲ ਗਲਤ ਵੀ ਲੱਗ ਸਕਦੇ ਆ, ਲੱਗ ਸਕਦੀ ਆ, ਆਪਾਂ ਰਿਸਪੈਕਟ ਕਰਦੇ, ਕੋਈ ਨੀ ਜੀ, ਫਿਰ ਕੀ ਆ। ਇਹ ਠੀਕ ਹੈ ਗੱਲ ਵੀ ਪਿਛਲੇ ਸਮੇਂ ਦੇ ਵਿੱਚ ਕੁਝ ਗੜਬੜਾਈਆਂ ਜ਼ਰੂਰ ਹੋਈਆਂ, ਉਹ ਫਿਰ ਰਿਸਪੈਕਟ ਵੀ ਜਿਹੜੀ ਐ ਨਹੀਂ ਹੈਗੀ, ਰਿਸਪੈਕਟ ਅਰਨ ਕਰਨੀ ਪੈਂਦੀ ਆ। ਇਹ ਨਾ ਤੁਸੀਂ ਕਹੋ ਵੀ ਧੱਕੇ ਨਾਲ ਅਸੀਂ ਕੈਨੇਡਾ ਆ ਗਏ, ਜਾਲੀ ਫਾਲੀ ਕਾਗਜ਼ ਪੱਤਰ ਪੁੱਤਰ ਬਣਾ ਕੇ ਤੇ ਲੋਕ ਸਾਡੀ ਫਿਰ ਰਿਸਪੈਕਟ ਕਰਨ, ਇਹੋ ਜਿਹਾ ਕੁਝ ਨਹੀਂ ਹੈਗਾ ਫਿਰ ਹੈਨਾ। ਕਾਨੂੰਨ ਦੀ ਪਾਲਣਾ ਕਰਨੀ, ਦੂਸਰੇ ਨੂੰ ਪਹਿਲ ਦੇਣੀ, ਦੇਖ ਲਓ ਹੁਣ ਤੁਸੀਂ ਦੂਸਰੇ ਨੂੰ ਪਹਿਲ ਦੇਣੀ, ਇਹ ਸਾਰਾ ਕੁਝ ਨਾ ਇਹ ਸਾਡੇ ਐਕਸ਼ਨ ਦੇ ਵਿੱਚ ਇੱਥੇ ਭਰਿਆ ਪਿਆ, ਨਿਯਮ ਵੀ ਉਹੋ ਜਿਹੇ ਬਣੇ ਹੋਏ ਨੇ ਬਈ ਸਟੋਪ ਸਾਈਨ ਆ ਜਿਹੜਾ ਪਹਿਲਾਂ ਆਇਆ ਉਹ ਸਟੋਪ ਕਰਕੇ ਪਹਿਲਾਂ ਤੁਰ ਜੇ, ਐ ਨੀ ਮੈਂ ਆਇਆ ਮਗਰੋਂ ਆ ਅੱਖਾਂ ਦੀਆਂ ਦਿਖਾ ਕੇ ਮੈਂ ਪਾਂ ਪਾਂ ਕਰਦਾ ਜਿਹੜਾ ਗਾਂਹ ਨੂੰ ਤੁਰ ਜਾ ਹਨਾ, ਫਿਰ ਰਿਸਪੈਕਟ ਨਹੀਂ ਨਾ ਰਹਿਣੀ ਗੀ। ਥੋੜਾ ਬਹੁਤ ਟੋਲਰੇਟ ਕਰਦੇ ਨੇ, ਦੇਖੋ ਟੋਲਰੈਂਸ ਹੈ, ਟੋਲਰੈਂਸ ਦਾ ਮਤਲਬ ਇਹ ਨਹੀਂ ਹੈਗਾ ਵੀ ਤੁਸੀਂ ਤਾਂ ਕਈ ਕਰੀ ਜਾਓ, ਟੋਲਰੈਂਸ ਦਾ ਮਤਲਬ ਹੈਗਾ ਵੀ ਠੀਕ ਆ, ਟੋਲਰੈਂਸ ਦਾ ਮਤਲਬ ਇਹ ਹੁੰਦਾ ਵੀ ਜੇ ਤੁਹਾਡਾ ਕੋਈ ਓਪੀਨੀਅਨ ਵੱਖਰਾ ਉਹਨੂੰ ਪਿਆਰ ਦੇ ਨਾਲ ਬੰਦਾ ਕੋਈ ਗੱਲ ਸੁਣ ਰਿਹਾ। ਜੇ ਤੁਸੀਂ ਕੋਈ ਗੈਰ ਕਾਨੂੰਨੀ ਕੰਮ ਕਰੀ ਜਾਂਦੇ ਹੋ ਤੁਸੀਂ ਕਹੋ ਜੀ ਮੈਨੂੰ ਟੋਲਰੇਟ ਕਰੋ ਨਾ, ਐਵੇਂ ਉੱਚੀ ਉੱਚੀ ਬੋਲੀ ਜਾਂਦੇ ਹੋ ਹੈਨਾ। ਤੁਸੀਂ ਵੇਖਿਆ ਹੁਣ ਇੱਥੇ ਸਿਆਣੇ ਲੋਕ ਆ, ਵੈਸੇ ਗੱਲਾਂ ਕਰਨ ਦੀ ਤਾਂ ਲੋਕ ਲੋੜ ਬਹੁਤੀ ਹੈ ਨਹੀਂ, ਪਰ ਕਈ ਵਾਰੀ ਬੋਲਣਾ ਆਪਾਂ ਨੂੰ ਗੱਲ ਕਰਨੀ ਪੈਂਦੀ ਹੈ ਰੇਡੀਓ ਤੇ, ਵੀ ਤੁਸੀਂ ਕਿਸੇ ਬੈਂਕ ਚ ਖੜੇ ਹੋ, ਪਬਲਿਕ ਪਲੇਸ ਤੇ ਖੜੇ ਹੋ, ਭੂਆ ਫੁੱਫੜ ਦਾ ਫੋਨ ਆ ਗਿਆ, ਉੱਚੀ ਉੱਚੀ ਗੱਲਾਂ ਮਾਰੀ ਜਾਂਦੇ ਹੋ ਹੈਨਾ। ਨਾਲ ਵਾਲੇ ਬੰਦੇ ਆ ਜਿਹੜੇ ਉਹ ਬੋਦਰ ਹੁੰਦੇ ਆ ਹੈਨਾ। ਇਸ ਕਰਕੇ ਮਤਲਬ ਜਿਹੜੇ ਐਟੀਕੇਟਸ ਜਿਹਨੂੰ ਕਹਿੰਦੇ ਆਪਾਂ ਸਮਾਜ ਦੇ ਵਿੱਚ ਸਾਡਾ ਵਿਚਰਨ ਦਾ ਜਿਹੜਾ ਢੰਗ ਤਰੀਕਾ ਉਹ ਰੈਸ਼ਨਲ ਹੋਣਾ ਚਾਹੀਦਾ ਹੈਨਾ। ਕਿਸੇ ਨੂੰ ਤਕਲੀਫ ਨਾ ਹੋਵੇ, ਆਪਾਂ ਨੂੰ ਵੀ ਰਸਤਾ ਮਿਲ ਜੇ ਕਿਸੇ ਨੂੰ ਤਕਲੀਫ ਨਾ ਹੋਵੇ ਉਹਦੇ ਨਾਲ, ਕਿਸੇ ਨੂੰ ਬੋਦਰ ਨਾ ਕਰੀਏ ਅਸੀਂ ਹੈਨਾ, ਹੱਸਦੇ ਖੇਲਦੇ ਰਹੀਏ। ਜੇ ਕੋਈ ਨਹੀਂ ਵੀ ਜਾਣਦਾ ਉਹਨੂੰ ਵੀ ਗੁੱਡ ਮਾਰਨਿੰਗ ਹਾਊ ਆਰ ਯੂ ਹੈਨਾ, ਪਾਰਕ ਚ ਜਾਂਦੇ ਦੇਖਿਆ ਨਾ ਲੋਕ ਇੱਥੋਂ ਦੇ ਮੁਸਕਰਾ ਕੇ ਲੰਘਦੇ ਆ, ਸਾਡੇ ਵਰਗੇ ਜਿਵੇਂ ਪੈਸੇ ਦੇਣੇ ਹੁੰਦੇ ਨਾ ਬੁੱਲ ਜੇ ਪਾਸੇ ਕਰ ਲੈਂਦੇ ਇੱਕੋ ਦਮ ਫਿਰ ਘੁੱਟ ਲੈਂਦੇ ਆ, ਵੀ ਜਿਵੇਂ ਪੈਸੇ ਲੱਗਦੇ ਨਾ ਹੱਸਣ ਤੇ ਮੁਸਕਰਾਉਣ ਤੇ, ਉਹ ਕੈਨੇਡੀਅਨ ਵੈਲਿਊਜ਼ ਨਹੀਂ, ਭਾਵੇਂ ਕਿਸੇ ਨੂੰ ਜਾਣਦੇ ਆ ਨਹੀਂ ਜਾਣਦੇ ਹੱਸ ਕੇ ਬਸ ਹੈਨਾ। ਵੈਦਰ ਦੀ ਤਾਰੀਫ ਕਰੋ, ਲੋਕਾਂ ਦੀ ਤਾਰੀਫ ਕਰੋ, ਖੁਸ਼ ਰਹੋ ਬਸ ਹੈਨਾ। ਹੁਣ ਤੁਸੀਂ ਕਹੋਗੇ ਜੀ ਇਹ ਤਾਂ ਤੂੰ ਚੰਗੀਆਂ ਗੱਲਾਂ ਸੁਣਾਈ ਜਾਂਦਾ ਆਰਥਿਕ ਤੌਰ ਤੇ, ਕੋਈ ਨੀ ਇਹ ਵਕਤ ਮਾੜਾ ਚੰਗਾ ਆਉਂਦਾ ਹੀ ਹੁੰਦਾ ਸਾਰਿਆਂ ਤੇ ਆਉਂਦਾ, ਇਹ ਕੋਈ ਏਡੀ ਵੱਡੀ ਗੱਲ ਨੀ, ਉਹ ਛੋਟੀਆਂ ਗੱਲਾਂ ਨੇ, ਉਹ ਗੱਲਾਂ ਆਪਾਂ ਕਰ ਲਾਂਗੇ, ਉਹ ਵੀ ਕਰ ਲਾਂਗੇ, ਚੈਲੇਂਜਸ ਉਹ ਚੈਲੇਂਜਸ ਦੇ ਵਿੱਚ ਆਉਂਦੇ ਨੇ ਹੈਨਾ। ਜ਼ਿੰਦਗੀ ਆ ਤਾਂ ਚੈਲੇਂਜਸ ਵੀ ਆਉਣੇ ਨੇ, ਇਸ ਕਰਕੇ ਉਹ ਚੈਲੇਂਜਸ ਨੇ, ਉਹ ਚੈਲੇਂਜਸ ਜਿਹੜੇ ਉਹ ਬਥੇਰੀ ਵਾਰੀ ਆਏ ਆ ਦੁਨੀਆਂ ਦੇ ਉੱਤੇ ਚੈਲੇਂਜਸ, ਸਿਆਣੇ ਲੋਕ ਉਹ ਚੈਲੇਂਜਸ ਨੂੰ ਵੀ ਟੱਕਰਦੇ ਨੇ ਜੀ, ਚੈਲੇਂਜਸ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰ, ਉਹ ਇੱਕ ਅਲੱਗ ਇਸ਼ੂ ਆ। ਪਰ ਕੈਨੇਡਾ ਡੇ ਆ ਜੀ ਅੱਜ, ਆਪਾਂ ਫਿਰ ਇਸ ਕਰਕੇ ਖੁੱਲੀਆਂ ਗੱਲਾਂ ਜਿਹੜੀਆਂ ਉਹ ਕਰ ਰਹੇ ਹਾਂ ਕੈਨੇਡਾ ਬਾਰੇ ਹੈਨਾ। ਕਮਾਲ ਆ ਇੱਥੇ ਜੀ, ਸਾਫ ਸੁਥਰਾ, ਲੋਕ ਇੰਨੇ ਸਿਆਣੇ ਨੇ, ਲੋਕਾਂ ਨੂੰ ਸਾਰੀ ਦੁਨੀਆਂ ਦੀ ਫਿਕਰ ਆ, ਜਦੋਂ ਕਿਤੇ ਵੀ ਗੱਲ ਚੱਲਦੀ ਆ ਵੀ ਦੁਨੀਆਂ ਦੇ ਵਿੱਚ ਆਹ ਰੌਲਾ ਪੈ ਗਿਆ ਉਹ ਪੈ ਗਿਆ ਉਹ। ਅੱਜ ਤੋਂ 12-15 ਸਾਲ ਪਹਿਲਾਂ ਤਾਂ ਕੈਨੇਡਾ ਨਿਰਪੱਖ ਦੇਸ਼ ਸੀ, ਜਿੱਥੇ ਵੀ ਕਿਤੇ ਧੱਕਾ ਜ਼ੁਲਮ ਵਿਤਕਰਾ ਹੁੰਦਾ ਸੀ ਕੈਨੇਡਾ ਦ੍ਰਿੜਤਾ ਦੇ ਨਾਲ ਗੱਲ ਕਰਦਾ ਸੀ। ਠੀਕ ਹੈ, ਪਿੱਛੇ ਕੁਛ ਕਿਤੇ ਕਿਤੇ ਕੰਪਰੋਮਾਈਜ਼ ਵੀ ਹੁੰਦਾ ਆਪਾਂ ਦੇਖਦੇ ਹਾਂ, ਪਰ ਓਵਰਆਲ ਫੇਰ ਵੀ ਕੈਨੇਡੀਅਨਸ ਨੂੰ ਸਾਰੀ ਦੁਨੀਆਂ ਦੇ ਵਿੱਚ ਲੋਕ ਨਾ ਨਿਰਪੱਖ ਸ਼ਹਿਰੀਆਂ ਵਜੋਂ ਜਾਣਦੇ ਨੇ ਵੀ ਇਹ ਸਟੈਂਡ ਗਲਤ ਸਟੈਂਡ ਨਹੀਂ ਲੈਂਦੇ ਗੇ। ਠੀਕ ਆ, ਪੋਲੀਟੀਕਲੀ ਮੋਟੀਵੇਟਡ ਕਈ ਸਟੈਂਡ ਹੁੰਦੇ ਨੇ, ਪਰ ਓਵਰਆਲ ਇਨ ਜਨਰਲ ਪਰਸੈਪਸ਼ਨ ਆ ਦੁਨੀਆਂ ਦੇ ਲੋਕਾਂ ਦੀ, ਦੁਨੀਆਂ ਦੇ ਲੋਕ ਐਕਸਪੈਕਟ ਕਰਦੇ ਨੇ ਕੈਨੇਡੀਅਨਸ ਤੋਂ, ਕੈਨੇਡੀਅਨ ਸਰਕਾਰ ਤੋਂ ਵੀ ਇਹ ਕੋਈ ਵੀ ਮਸਲੇ ਪ੍ਰਤੀ ਨਾ ਨਿਰਪੱਖ ਸਟੈਂਡ ਲੈਣਗੇ, ਇਹ ਮਤਲਬ ਕੋਈ ਅਨਬੈਲੈਂਸਡ ਅਪਰੋਚ ਨਹੀਂ ਇਹਨਾਂ ਦੀ, ਉਹ ਬਾਇਸਡ ਸਟੈਂਡ ਨਹੀਂ ਹੋਊਗਾ। ਤੇ ਪਿਛਲੇ ਮੇਰਾ ਖਿਆਲ 50-60 ਆ ਪਿਛਲੇ 12-15 ਸਾਲਾਂ ਨੂੰ ਛੱਡ ਕੇ ਉਸ ਤੋਂ ਪਹਿਲਾਂ ਦਾ 50-60-100 ਸਾਲਾਂ ਦਾ ਇਤਿਹਾਸ ਦੱਸਦਾ ਵੀ ਕੈਨੇਡੀਅਨ ਲੋਕ ਨੇ ਜਿਹੜੇ ਕੈਨੇਡੀਅਨ ਈਵਨ ਜਿਹੜੀ ਸਰਕਾਰ ਰਹੀ ਹੈ ਉਹਨੇ ਵੀ ਜਿੱਥੇ ਵੀ ਕਿਤੇ ਦੁਨੀਆਂ ਦੇ ਵਿੱਚ ਕੋਈ ਵਿਤਕਰਾ ਜ਼ੁਲਮ ਹੋਇਆ ਉਹਦੇ ਖਿਲਾਫ਼ ਆਵਾਜ਼ ਉਠਾਈ ਹੈ, ਹੈਨਾ ਦੁਨੀਆਂ ਪੱਧਰ ਦੇ ਉੱਤੇ ਜਿੱਥੇ ਵੀ ਕਿਤੇ ਇਨਵਾਇਰਮੈਂਟ ਦੀ ਕੋਈ ਪ੍ਰੋਬਲਮ ਆਈ ਆ ਤੇ ਕੈਨੇਡਾ ਨੇ ਇਹ ਸਟੈਂਡ ਲਿਆ ਵੀ ਸਾਡਾ ਇਨਵਾਇਰਮੈਂਟ ਆ ਜਿਹੜਾ ਸਾਰੀ ਦੁਨੀਆਂ ਦਾ, ਕੈਨੇਡਾ ਵੀ ਉਹਦੇ ਨਾਲ ਜੁੜਿਆ ਹੋਇਆ, ਇਸ ਕਰਕੇ ਇਨਵਾਇਰਮੈਂਟ ਸਾਫ਼ ਸੁਥਰਾ ਰਹਿਣਾ ਚਾਹੀਦਾ, ਖਾਣ ਪੀਣ ਦੀਆਂ ਚੀਜ਼ਾਂ ਸਾਫ਼ ਹੋਣੀਆਂ ਚਾਹੀਦੀਆਂ, ਫਰਟੀਲਾਈਜ਼ਰ ਦਾ ਯੂਜ਼ ਜਾਂ ਪੈਸਟੀਸਾਈਡ ਦਾ ਯੂਜ਼, ਇਨਵਾਇਰਮੈਂਟ ਪੋਲਿਊਸ਼ਨ ਆ ਜਿਹੜਾ ਨਹੀਂ ਹੋਣਾ ਚਾਹੀਦਾ, ਗਲੋਬਲ ਵਾਰਮਿੰਗ ਆ ਜਿਹੜੀ ਉਹਦੇ ਇਫੈਕਟਸ ਕੀ ਹੁੰਦੇ ਨੇ, ਕੈਨੇਡੀਅਨ ਸਾਇੰਟਿਸਟ ਨੇ ਜਾਂ ਜਿਹੜੇ ਕੈਨੇਡੀਅਨ ਪੋਲੀਟੀਸ਼ੀਅਨ ਨੇ ਲਗਾਤਾਰ ਇਹ ਗੱਲ ਤੋਂ ਚਿੰਤਤ ਰਹੇ ਨੇ ਵੀ ਜਿਹੜੇ ਲੈਵਲ ਦੇ ਉੱਤੇ ਪੋਲਿਊਸ਼ਨ ਵੱਧ ਰਿਹਾ, ਗਲੋਬਲ ਵਾਰਮਿੰਗ ਵੱਧ ਰਹੀ ਹੈ, ਹੈਨਾ ਤੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੀਆਂ ਜਨਰੇਸ਼ਨ ਨੇ ਉਹਨਾਂ ਨੂੰ ਚੈਲੰਜਸ ਆ ਸਕਦੇ ਨੇ, ਇਸ ਸਬੰਧੀ ਕੈਨੇਡਾ ਜਿਹੜਾ ਉਹ ਸਟੈਂਡ ਲੈਂਦਾ ਰਿਹਾ। ਤੇ ਜਿਹੜੇ ਕੈਨੇਡੀਅਨ ਲੋਕ ਨੇ ਉਹ ਰਿਸਪੈਕਟ ਕਰਦੇ ਨੇ, ਜਿਹੜੇ ਇੱਥੇ ਪਹਿਲਾਂ ਜਿਹਨਾਂ ਲੋਕਾਂ ਦੀ ਧਰਤੀ ਸੀ, ਜਿਹੜੇ ਨੇਟਿਵਸ ਇੱਥੇ ਰਹੇ ਨੇ, ਪੁਰਾਣੀਆਂ ਗੱਲਾਂ ਛੱਡੋ, ਜੇ ਕਿਤੇ ਪੁਰਾਣੀਆਂ ਗਲਤੀਆਂ ਵੀ ਹੋਈ, ਗਲਤੀਆਂ ਹੋਈਆਂ ਬਹੁਤ ਵੱਡੀਆਂ, ਹੈਨਾ ਬਹੁਤ ਕੁਛ ਹੋਇਆ ਜਿਹੜੇ ਨੇਟਿਵਸ ਨੇ ਉਹਨਾਂ ਦੇ ਬੱਚਿਆਂ ਨਾਲ, ਤੇ ਕੈਨੇਡੀਅਨ ਲੋਕ ਉਹਨੂੰ ਫੀਲ ਕਰਦੇ ਨੇ ਉਹ ਪੇਨ ਨੂੰ, ਤੇ ਬਾਰ ਬਾਰ ਇਹ ਸਰਕਾਰਾਂ ਜਿਹੜੀਆਂ ਉਹਦੀ ਮਾਫ਼ੀ ਮੰਗਦੀਆਂ ਰਹੀਆਂ ਨੇ। ਬਾਹਰੋਂ ਆਉਣ ਵਾਲੇ ਲੋਕਾਂ ਤੇ ਵੀ ਜੇ ਕਿਤੇ ਜ਼ੁਲਮ ਹੋਇਆ, ਵਿਤਕਰਾ ਹੋਇਆ, ਜਿਵੇਂ ਆਪਾਂ ਕਈ ਵਾਰੀ ਗੱਲ ਕਰਦੇ ਹੁੰਦੇ ਹਾਂ ਕਾਮਾ ਕਾਟਾ ਮਾਰੂ ਦੀ ਜਾਂ ਹੋਰ, ਤੇ ਉਸ ਨੂੰ ਬਕਾਇਦਾ ਪਾਰਲੀਮੈਂਟ ਦੇ ਵਿੱਚ ਉਹਦੇ ਬਾਰੇ ਫੀਲਿੰਗ ਜਿਹੜੀ ਹੁੰਦੀ ਆ ਉਹ ਅਸੀਂ ਦੇਖ ਸਕਦੇ ਹਾਂ, ਹਨਾ। ਬਸ ਇਹੀ ਹੁੰਦਾ ਜੀ, ਦੇਸ਼ ਤਾਂ ਵੈਸੇ ਕੱਲਾ ਇਹ ਨਹੀਂ ਹੁੰਦਾ ਵੀ ਬਾਉਂਡਰੀ ਹੈਗੀ ਦੇਸ਼ ਦੀ ਤੇ ਮਿੱਟੀ ਆ, ਉਹ ਜਿਉਂਦਾ ਜਾਗਦਾ ਜਿਹੜਾ ਸਿਸਟਮ ਚੱਲ ਰਿਹਾ, ਜਿਹੜਾ ਲੋਕਾਂ ਦੇ ਦਿਮਾਗਾਂ ਦੇ ਵਿੱਚ ਜਿਉਂਦੇ ਜਾਗਦੇ ਦਿਮਾਗਾਂ 'ਚ ਜਿਹੜਾ ਵਸਿਆ ਹੁੰਦਾ ਉਹ ਕਿਵੇਂ ਓਪਰੇਟ ਕਰ ਰਿਹਾ, ਉਹਨੂੰ ਵੀ ਕੈਨੇਡਾ ਜਿਹੜਾ ਉਹ ਦਿਲਾਂ ਦੇ ਵਿੱਚ ਧੜਕਦਾ, ਦਿਮਾਗਾਂ ਦੇ ਵਿੱਚ ਹੈਗਾ ਜੀ। ਅਲੱਗ ਅਲੱਗ ਦੇਸ਼ਾਂ ਦੇ ਵਸਿੰਦੇ ਜਾਂਦੇ ਹੁਣ ਤੇ ਕੈਨੇਡੀਅਨ ਜਾਂਦਾ ਹੋਵੇ ਤੁਹਾਨੂੰ ਅਲੱਗ ਹੀ ਪਤਾ ਲੱਗ ਜੂ ਵੀ ਆਹ ਕੈਨੇਡੀਅਨ ਆ, ਚਿਹਰੇ ਦੇ ਉੱਤੋਂ ਖੁਸ਼ੀ ਝਲਕਦੀ ਆ ਕੈਨੇਡੀਅਨਸ ਦੇ। ਮੈਂ ਬਾਰ ਬਾਰ ਕਹਿੰਦਾ ਵੀ ਠੀਕ ਹੈ ਆਰਥਿਕ ਤੰਗੀਆਂ ਤੁਰਸ਼ੀਆਂ ਹੁੰਦੀਆਂ ਨੇ, ਗੁਆਂਢੀਆਂ ਦੇ ਨਾਲ ਸਾਡੀ ਕੀ ਗੱਲਬਾਤ ਚੱਲ ਰਹੀ ਹੈ, ਇੱਕ ਅਲੱਗ ਮਸਲਾ ਹੈਗਾ, ਚੈਲੰਜਸ ਆਪਣੇ ਆਪ ਨੇ, ਦੁਨੀਆਂ ਦੇ ਉੱਤੇ ਕ੍ਰਾਈਸਿਸ ਆਇਆ ਹੋਇਆ, ਇਸ ਦੇ ਬਾਵਜੂਦ ਵੀ ਹਨਾ ਚਿੰਤਾ ਹੋਣੀ ਵੀ ਚਾਹੀਦੀ ਹੈ, ਸਾਡੇ ਘਰੇ ਕੋਈ ਪ੍ਰੋਬਲਮ ਆਉਂਦੀ ਹੈ ਹਨਾ ਉਹਨੂੰ ਸੋਲਵ ਕਿਵੇਂ ਕਰਨਾ, ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਦਿਸ਼ਾ ਕਿੱਧਰ ਨੂੰ ਹੋਣੀ ਚਾਹੀਦੀ ਹੈ, ਇਹ ਸੋਚਦੇ ਰਹਿਣਾ ਚਾਹੀਦਾ, ਸੋਚਣਾ ਵੀ ਜਿਉਂਦੇ ਜਾਗਦੇ ਨੇਸ਼ਨ ਦੀ ਨਿਸ਼ਾਨੀ ਹੈ ਜੀ। ਆਓ ਆਪਾਂ ਐਂ ਕਰਦੇ ਹਾਂ ਜੀ, ਸਾਡੇ ਨਾਲ ਮੈਨੂੰ ਲੱਗਦਾ ਇੱਕ ਕਾਲਰ ਨੇ, ਉਹਨਾਂ ਦੀ ਗੱਲਬਾਤ ਸੁਣ ਲੈਂਦੇ ਹਾਂ। ਸਤਿ ਸ੍ਰੀ ਅਕਾਲ ਜੀ, ਠੀਕ ਠਾਕ ਹੋ ਜੀ, ਕੀ ਹਾਲ ਚਾਲ? ਹਾਂਜੀ ਤੁਸੀਂ ਔਨ ਦਾ ਏਅਰ ਹੋ ਜੀ। ਹੈਲੋ, ਸਾਡੇ ਮੈਨੂੰ ਲੱਗਦਾ ਜੀ ਕੋਈ ਸਿਸਟਮ ਚ ਕੋਈ ਗੜਬੜ ਹੋ ਗਈ ਆ, ਤੇ ਕੋਈ ਨੀ ਆਪਾਂ ਤੁਸੀਂ ਜੀ ਐਂ ਕਰੋ 416-620-1778 ਤੇ ਕਾਲ ਕਰ ਲਿਓ। ਹਾਂਜੀ ਔਨ ਦਾ ਏਅਰ ਹੋ ਵੀਰ ਜੀ ਤੁਸੀਂ? ਹੈਲੋ,
ਹਾਂਜੀ
ਸਤਿ ਸ੍ਰੀ ਅਕਾਲ ਜੀ।
ਬਰਾੜ ਸਾਹਿਬ ਸਤਿ ਸ੍ਰੀ ਅਕਾਲ ਜੀ,
ਠੀਕ ਠਾਕ ਹੋ? ਮੁਬਾਰਕਾਂ ਕੈਨੇਡਾ ਡੇ ਦੀਆਂ ਤੁਹਾਨੂੰ।
ਹਾਂਜੀ ਸਾਰੀ ਲਈ ਆਪਣੀ ਜਿੰਨੀ ਵੀ ਕਮਿਊਨਿਟੀ ਹੈਗੀ ਆ ਤੇ ਮੁਬਾਰਕਾਂ ਸਾਰਿਆਂ ਨੂੰ ਹੈਗੀਆਂ, ਤੇ ਇੱਕ ਉਦਾਂ ਗੱਲਾਂ ਦਾ ਵੀ ਕਾਫੀ ਦੱਸਦੀਆਂ ਹੈਗੀਆਂ, 10 ਪੁਆਇੰਟ ਦੱਸਿਓ ਜਿਹੜੀ ਕੈਨੇਡੀਅਨ ਕਲਚਰ ਹੈ, ਹੁਣ ਕਲਚਰ ਜਿਹੜਾ ਹੈਗਾ ਜਿੱਥੇ ਲੋਕੀ ਰਹਿੰਦੇ ਆ, ਜਿੰਨਾ ਕਿ ਮੈਂ ਮੋਟਾ ਮੋਟਾ ਹੀ ਸੁਣਿਆ ਪੜਿਆ, ਤੇ ਇਹ 10 ਪੁਆਇੰਟ ਬਰਾੜ ਸਾਹਿਬ ਦੱਸ ਕੇ ਜਾਇਓ ਵੀ ਆਪਾਂ ਕਲਚਰ ਜਿਹੜਾ ਕੈਨੇਡੀਅਨ ਆ ਵੀ ਇਹਦੇ ਵਿੱਚ ਕੀ ਕਿਹੜੀ ਕਿਹੜੀ, ਕਾਫੀ ਕੁਛ ਤੁਸੀਂ ਦੱਸ ਦਿੱਤਾ ਹੈਗਾ ਤੇ ਥੋੜਾ ਜਿਹਾ ਹੋਰ ਮੈਨੂੰ ਪਤਾ ਲੱਗ ਜੂਗਾ।
ਜਿੰਨਾ ਮਿਹਰਬਾਨੀ, ਜਿੰਨਾ ਕੁ ਮੇਰਾ ਦਿਮਾਗ ਚੱਲਦਾ ਸੀ, ਜਿੰਨੀ ਕੁ ਮੇਰੀ ਕਪੈਸਿਟੀ ਆ, ਜਿੰਨੀ ਕੁ ਮੈਨੂੰ ਸਮਝ ਆ ਤੇ ਮੈਂ ਉਹ ਤਕਰੀਬਨ 10 ਮਿੰਟ ਲਾ ਦੇ ਬਾਕੀ ਮੋਸਟ ਵੈਲਕਮ ਜੀ ਤੁਸੀਂ ਦੱਸੋ ਮੈਥੋਂ ਕੋਈ ਫਰਕ ਰਹਿ ਗਿਆ ਤਾਂ ਐਡ ਕਰੋ
ਨਹੀਂ ਫਰਕ ਨਹੀਂ ਮੈਂ ਤਾਂ ਹੀ ਕੱਟ ਦਿੱਤਾ ਜੀ ਕਾਫੀ ਗੱਲਾਂ ਸੀ ਮੇਰੇ ਤੁਹਾਡੀਆਂ ਆ ਗਈਆਂ ਮੇਰੇ ਲਾਈਨ ਵਿੱਚ
ਦੱਸੋ ਦੱਸੋ ਫਰਕ ਰਹਿ ਜਾਂਦਾ ਆਪਾਂ ਇਨਸਾਨੀ ਨੇਚਰ
ਨਹੀਂ ਨਹੀਂ ਭਾਜੀ ਤੁਹਾਨੂੰ ਜ਼ਿਆਦਾ ਪਤਾ ਹੈਗਾ ਵੀ ਕਾਫੀ ਕੁਝ ਪੜ੍ਹਦੇ ਹੈਗੇ ਆ ਤੇ ਅਸੀਂ ਤਾਂ ਸੁਣਨ ਵਾਲੇ ਹੈਗੇ ਆ
ਨਹੀਂ ਨਹੀਂ ਨਹੀਂ
ਤੇ ਮੇਰਾ ਦਿਲ ਜੇ ਕੀਤਾ ਸੀ ਤਾਂ ਫਿਰ ਮੈਂ ਕਾਫੀ ਗੱਲਾਂ ਤੁਹਾਡੀਆਂ ਸੁਣ ਲਈਆਂ ਮੈਂ ਕਹਿੰਦਾ ਆਹ ਜਿਹੜੀਆਂ ਗੱਲਾਂ ਹੈਗੀਆਂ ਜਿਹੜੀਆਂ ਤੁਸੀਂ ਦੱਸੀਆਂ ਹੈਗੀਆਂ ਬਈ ਡੋਰ ਜੀ ਖੋਲ ਲਓ ਹਨਾ ਫੜ ਲਓ ਇਹ ਕਹਿੰਦਾ ਮੈਂ ਉਦਾਂ ਕਰਦਾ ਹੁੰਦਾ ਹੈਗਾ ਇਹ ਤੇ ਵੀ ਆਪਣਾ ਸਟੋਪ ਸਨ ਜਾਂ ਹੋਰ ਵੀ ਜਿਹੜਾ ਹੈਗਾ ਇੱਥੇ ਉੱਠਣਾ ਬੈਠਣਾ ਕਿੰਨਾ ਸੋਹਣਾ ਲੋਕੀ ਜਿੱਦਾਂ ਕਰੇਡੀਅਨ ਲੋਕੀ ਕਰਦੇ ਇੱਕ ਦੂਜੇ ਨਾਲ ਹਨਾ ਉਹੀ ਬਸ ਉਹੀ ਗੱਲ ਚੱਲਿਆ ਫਿਰ ਮੈਂ ਇੰਨਾ ਕੁ ਅੰਡਰਸਟੈਂਡ ਕੀਤਾ ਹੈਗਾ
ਨਹੀਂ ਉਹ ਹੀ ਕਲਚਰ ਨੀ ਉਹ ਕਲਚਰ ਦਾ ਇੱਕ ਹਿੱਸਾ ਉਹ ਆ ਕਲਚਰ ਦਾ ਹਨਾ ਮਤਲਬ ਉਹ ਤਾਂ ਚਲੋ ਉਹ ਤਾਂ ਹੈਨਾ ਆਮ ਜ਼ਿੰਦਗੀ ਚ ਵਿਚਰਨ ਦਾ ਢੰਗ ਤਰੀਕਾ
ਹਾਂਜੀ ਲੰਬਾ ਚੋਣਾ ਕਲਚਰ ਦੀਆਂ ਗੱਲਾਂ ਬਾਤਾਂ ਹੈਗੀਆਂ ਮੈਂ ਕਿਹਾ ਚਲੋ ਸੁਣ ਕੇ ਜੀ ਤੁਹਾਡੇ ਪ੍ਰੋਗਰਾਮ ਨੂੰ ਉਸ ਹੋਰ
ਦਿਓ ਦਿਓ ਇਨਪੁਟ ਹੋਰ ਆਪਾਂ ਜਦ ਤੁਹਾਨੂੰ ਕਿੰਨੇ ਸਾਲ ਹੋ ਗਏ ਆਇਆਂ ਨੂੰ
ਮੈਂ ਤਾਂ ਤੁਹਾਡੇ ਤੋਂ ਪਹਿਲਾਂ
ਤੁਸੀਂ ਦੱਸੋ ਫਿਰ ਤੁਸੀਂ ਤਾਂ ਅੰਦਰ ਸਾਂਭੀ ਬੈਠੇ
ਬਰਾੜ ਸਾਹਿਬ ਮੈਂ ਹਲਕਾ ਜਿਹਾ ਹੁੰਦਾ ਆਇਆ ਸੀਗਾ 20 ਸਾਲ ਦਾ
ਅੱਛਾ ਅੱਛਾ ਪੂਰਾ ਨੌਜਵਾਨ ਹੁੰਦਾ ਹਲਕਾ ਜਿਹਾ ਕਿਤੇ 20 ਸਾਲ ਦਾ
ਹਾਂਜੀ ਹੁਣ 10ਵੀਂ ਪੜ੍ਹ 10ਵੀਂ ਕੀਤੀ ਸੀ ਤੇ ਉਸ ਵੇਲੇ ਇੱਧਰ ਦਾ ਪ੍ਰੋਗਰਾਮ ਚੱਲ ਪਿਆ ਪੇਪਰ ਵਰਕ ਇੱਧਰ ਆ ਗਏ ਨਿਆਣੇ ਸੀਗੇ ਕੁਛ ਨੀ ਪਤਾ ਐਵੇਂ ਜਦ ਤੱਕ ਕਹਿੰਦਾ ਮੈਂ ਬਹੁਤ ਫੀਲਿੰਗ ਕਰਦਾ ਵੀ ਮਨਜੀਤ ਸਿੰਘ ਤੂੰ ਯਾਰ ਜੇ ਉੱਥੇ 4 ਸਾਲ ਹੈ ਨਾ ਕਾਲਜ ਵਿੱਚ ਲਾ ਜਾਂਦਾ ਤੈਨੂੰ ਅਗਲ ਆ ਜਾਣੀ
ਨਹੀਂ
ਬਹੁਤ ਕੁਛ ਸਿੱਖਿਆ ਬਹੁਤ ਕੁਛ ਆਈ ਮੈਂ ਬਹੁਤ ਖੁਸ਼ ਹੈਗਾ ਮੈਂ ਦਿੱਲੀ ਸਾਲ ਕਰਿਆ ਸੀਗਾ ਤੇ ਮੈਨੂੰ ਤਾਂ ਦਿੱਲੀ ਵਰਗਾ ਲੱਗਿਆ ਭਾਜੀ ਉੱਥੇ 6 ਦਿਨ ਅਸੀਂ ਕੰਮ ਤੇ ਜਾਂਦੇ ਹੁੰਦੇ ਆਪੇ ਰੋਟੀਆਂ ਬਣਾਉਣੀਆਂ ਰੋਟੀ ਖਾਣੀਆਂ ਤੇ ਵੀਹ ਬਾਅਦ ਮੈਨੂੰ ਇੱਥੇ ਜੋਬ ਮਿਲ ਗਈ ਸੀਗੀ
ਹਾਂਜੀ
ਤੇ ਮੈਂ ਉਹ ਹੀ ਰੁਟੀਨ ਜਿਹਾ ਬਣ ਗਈ ਮੈਨੂੰ ਤਾਂ ਫਰਕ ਹੀ ਨੀ ਲੱਗਾ ਮੈਂ ਦਿੱਲੀ ਰਹਿੰਦਾ ਕਿ ਟੋਰਾਂਟੋ ਰਹਿੰਦਾ
ਨਹੀਂ ਠੀਕ ਆ ਇਹ ਗੱਲ ਤੁਹਾਡੀ ਠੀਕ ਆ ਮਤਲਬ ਬਈ ਦੇਖੋ ਜਿਹੜਾ ਮਿਹਨਤ ਕਰਨ ਵਾਲਾ ਬੰਦਾ ਨਾ ਉਹ ਭਾਵੇਂ ਦਿੱਲੀ ਹੋਵੇ ਤੇ ਭਾਵੇਂ ਟੋਰਾਂਟੋ ਹੋਵੇ ਗੱਲ ਤੁਹਾਡੀ ਠੀਕ ਆ ਫਰਕ ਕੋਈ ਨੀ ਫਰਕ ਤਾਂ ਸਿਰਫ ਪਰਸੈਪਸ਼ਨ ਦਾ ਪ੍ਰੋਬਲਮ ਇਹ ਆ ਹੁਣ ਜੇ ਦਿੱਲੀ ਮੈਂ ਕਿਸੇ ਦੇਸ਼ ਨੂੰ ਨਿੰਦਾ ਨੀ ਉਹ ਦੇਸ਼ ਸਾਡੇ ਹੱਡਾਂ ਚ ਵਸਿਆ ਹੋਇਆ ਪਰ ਉੱਥੇ ਇਹ ਨੀ ਪਤਾ ਉੱਥੇ ਜੇ ਆਪਾਂ ਦਿੱਲੀ ਰਹਿੰਦੇ ਹਾਂ ਨਾ ਮੈਂ ਡਰਾਉਂਦਾ ਨੀ ਕਿਸੇ ਨੂੰ ਪਰ ਉਹ ਦਿੱਲੀ ਦੇ ਹਵਾ ਦਾ ਜਿਹੜਾ ਹੈਗਾ ਤੁਸੀਂ ਚੈੱਕ ਕਰੋ ਬਈ ਏਅਰ ਪੋਲਿਊਸ਼ਨ ਕਿੰਨਾ ਤੇ ਟੋਰਾਂਟੋ ਦਾ ਕਿੰਨਾ ਹੈਨਾ
ਬਿਲਕੁਲ ਕੰਮ ਖਰਾਬ ਹੋਏ ਆ ਨਾ ਤੁਸੀਂ
ਅੱਛਾ ਫਿਰ ਦਿੱਲੀ ਇਹ ਨੀ ਪਤਾ ਬਈ ਤੁਹਾਡੇ ਚੁੱਲ੍ਹੇ ਦੇ ਵਿੱਚ ਕੀ ਰਿੱਝੀ ਜਾਂਦਾ ਤੁਹਾਨੂੰ ਬਾਹਰ ਆ ਕੇ ਕਹਿ ਦੇ ਕੋਈ ਉਹ ਤੂੰ ਤਾਂ ਗਾਂ ਜਿਹੜਾ ਰਿੰਨੀ ਜਾਂਦਾ ਤੇ ਤੁਹਾਡੇ ਪਰਿਵਾਰ ਨੂੰ ਵੀ ਮਾਰ ਦੇਣ ਤੁਹਾਡੇ ਵਾਲ ਰੱਖੇ ਹੋਏ ਆ ਜਾਂ ਵਾਲ ਕੱਟੇ ਹੋਏ ਆ ਤੁਹਾਨੂੰ ਦੂਜੇ ਆ ਕੇ ਕਹਿ ਦੇਣ ਤੂੰ ਆਹ ਰੱਖੇ ਤੇ ਕੱਟੇ ਕਿਉਂ ਹੋਏ ਆ ਤੁਹਾਨੂੰ ਕਹਿ ਦੇਣ ਤੇਰਾ ਪਹਿਰਾਵਾ ਕਿਉਂ ਆ ਇੱਥੇ ਨੀ ਇਹੋ ਜਿਹਾ ਕੁਛ ਹੁੰਦਾ
ਹਾਂਜੀ ਹਾਂਜੀ
ਹੈਨਾ ਠੀਕ ਹੈ ਕਿ ਨਹੀਂ ਇੱਥੇ ਆਲੇ ਦੁਆਲੇ ਤੁਹਾਨੂੰ ਸਿਆਣੇ
ਇਹੋ ਤਾਂ ਕੰਟਰੀ ਦੀ ਬਿਊਟੀ ਆ
ਬਿਊਟੀ ਆ ਬਿਲਕੁਲ ਇੱਥੇ ਦਾ ਬੱਚਾ ਵੀ ਤੁਹਾਨੂੰ ਨਾ ਹਾਂਜੀ ਹਾਂਜੀ ਬੋਲੋ
ਬਸ ਮੈਂ ਤੁਸੀਂ ਕਰੋ ਪ੍ਰੋਗਰਾਮ ਮੈਂ ਸੁਣਦਾ
ਮਿਹਰਬਾਨੀ ਮਿਹਰਬਾਨੀ ਆਪਾਂ ਦੇਖੋ ਅਗੇਨ ਕੰਪੈਰੀਜ਼ਨ ਨਹੀਂ ਕਰਦੇ ਕਿਸੇ ਦਾ ਕਿਸੇ ਖਾਸ ਦੇਸ਼ ਚਲੇ ਜਾਓ ਉੱਥੇ ਜੇ ਪਤਾ ਲੱਗ ਜੇ ਵੀ ਇਹ ਬੰਦੇ ਦੇ ਇੱਕ ਖਾਸ ਕਿਸਮ ਦੇ ਵਿਚਾਰ ਨਹੀਂ ਹੋ ਸਕਦਾ ਤੁਹਾਨੂੰ ਮਾਰ ਵੀ ਸਕਦੇ ਨੇ ਦੇਖੋ ਮੈਂ ਬੜਾ ਸਾਫ਼ ਸਪਸ਼ਟ ਕਹਿ ਰਿਹਾ ਮਤਲਬ ਕਿਸੇ ਖਾਸ ਦੇਸ਼ ਤੁਸੀਂ ਕਿਸੇ ਖਾਸ ਕਈ ਦੇਸ਼ਾਂ ਚਲੇ ਜਾਓ ਉੱਥੇ ਜੇ ਪਤਾ ਲੱਗ ਜੇ ਵੀ ਇਹ ਖਾਸ ਵਿਚਾਰਾਂ ਦਾ ਬੰਦਾ ਹੈਨਾ ਇਹ ਫਲਾਨੇ ਧਰਮ ਦਾ ਬੰਦਾ ਜਾਂ ਇਹ ਫਲਾਨੇ ਇਹ ਕਿਸੇ ਵੀ ਧਰਮ ਨੂੰ ਨਹੀਂ ਮੰਨਦਾ ਤੁਹਾਨੂੰ ਮਾਰ ਸਕਦੇ ਨੇ ਉਹ ਇੱਥੇ ਕੈਨੇਡਾ ਚ ਨੀ ਇਹ ਜਿਹੀਆਂ ਗੱਲਾਂ ਚੱਲਦੀਆਂ ਹਿੰਸਾ ਤੁਹਾਨੂੰ ਉੱਥੇ ਤੁਸੀਂ ਕੁਛ ਮਰਜ਼ੀ ਬੋਲੀ ਜਾਓ ਕਿਸੇ ਨੇ ਨੀ ਪੁੱਛਣਾ ਇੱਥੇ ਮਾੜਾ ਜਾਂ ਤੁਸੀਂ ਕੁਛ ਕਿਹਾ ਉਹਨੂੰ ਹੇਟ ਸਪੀਚ ਦਾ ਨਾਂ ਦੇ ਕੇ ਤੁਹਾਨੂੰ ਅੰਦਰ ਕੀਤਾ ਜਾ ਸਕਦਾ ਤੁਸੀਂ ਜੁਰਤ ਹੀ ਨਹੀਂ ਕਰ ਸਕਦੇ ਤੁਸੀਂ ਹੇਟ ਸਪੀਚ ਕਰੋਗੇ ਕਿਸੇ ਦੇ ਤੁਸੀਂ ਰਹਿਣੀ ਸਹਿਣੀ ਬਾਰੇ ਕਿਸੇ ਦੇ ਰਿਲੀਜਨ ਬਾਰੇ ਕਿਸੇ ਦੇ ਵਿਸ਼ਵਾਸਾਂ ਬਾਰੇ ਤੁਸੀਂ ਦੇਖੋ ਡਿਸਕਸ਼ਨ ਤਾਂ ਕਰ ਸਕਦੇ ਹੋ ਓਪਨਲੀ ਪਰ ਤੁਸੀਂ ਹੇਟ ਸਪੀਚ ਨਹੀਂ ਫੈਲਾ ਸਕਦੇ ਤੁਸੀਂ ਵਾਇਲੈਂਸ ਨਹੀਂ ਫੈਲਾ ਸਕਦੇ ਇਹ ਠੀਕ ਆ ਜਿਹੜੇ ਫੈਲਾਉਂਦੇ ਨੇ ਉਹਨਾਂ ਦਾ ਕਾਨੂੰਨ ਨਜਿੱਠਦਾ ਕਿਵੇਂ ਨਜਿੱਠਦਾ ਕਿਵੇਂ ਉਹ ਇੱਕ ਅਲੱਗ ਕੁਐਸਚਨ ਹੈਗਾ ਹੈਨਾ ਮੈਂ ਤਾਂ ਐਗਜ਼ਾਮਪਲ ਦੇਤੀ ਬਈ ਇੱਥੇ ਇੱਕ ਸਾਡੇ ਆਪਣੇ ਬਜ਼ੁਰਗ ਵੀ ਖੜਾ ਹੋਵੇ ਆਪਾਂ ਕਹਿੰਦੇ ਧੱਕੇ ਨਾਲ ਮਤਲਬ ਅੱਗੇ ਲੰਘ ਜਾਂਦੇ ਅਸੀਂ ਇੱਥੇ ਬੱਚਾ ਵੀ ਖੜਾ ਆਪਾਂ ਕਹਿੰਦੇ ਆ ਬੇਟਾ ਆ ਪੁੱਤਰ ਆਓ ਤੁਸੀਂ ਨਾ ਲੰਘੋ ਮੈਂ ਆ ਦਰਵਾਜ਼ਾ ਕਹਿਣਾ ਨੀ ਜਾਣੀ ਆਪਣੇ ਐਕਸ਼ਨ ਦੇ ਵਿੱਚੋਂ ਦਿਖਾਉਣਾ ਜਿਹੜੀ ਗੱਲ ਕਰ ਰਹੇ ਸੀ ਕਿਸੇ ਦਾ ਰੰਗ ਬਰਾਊਨ ਆ ਕਿਸੇ ਦਾ ਚਿੱਟਾ ਕਿਸੇ ਦਾ ਕਾਲਾ ਇਸ ਨੂੰ ਇਸ ਕਰਕੇ ਪਹਿਲ ਨਹੀਂ ਦਿੱਤੀ ਜਾਂਦੀ ਰੰਗ ਕਰਕੇ ਉਹਦੀ ਲਿਆਕਤ ਕਰਕੇ ਪਹਿਲ ਦਿੱਤੀ ਜਾਂਦੀ ਹੈ ਹੈਨਾ ਲਿਆਕਤ ਦੀ ਕਦਰ ਆ ਚਿੰਤਤ ਆ ਜਿਹੜੇ ਲੋਕ ਨੇ ਐਨਵਾਇਰਮੈਂਟ ਬਾਰੇ ਚਿੰਤਤ ਨੇ ਕੱਲਾ ਇੱਥੇ ਹੀ ਨਹੀਂ ਕੱਲਾ ਬੰਦੇ ਬਾਰੇ ਹੀ ਨਹੀਂ ਉਹ ਦਰਖਤਾਂ ਬਾਰੇ ਜਾਨਵਰਾਂ ਬਾਰੇ ਫੁੱਲ ਬੂਟਿਆਂ ਬਾਰੇ ਉਹ ਚਿੰਤਤ ਨੇ ਉਹ ਆਉਣ ਵਾਲੀ ਜਨਰੇਸ਼ਨ ਬਾਰੇ ਚਿੰਤਤ ਨੇ ਆਉਣ ਵਾਲੀ ਜਨਰੇਸ਼ਨ ਬਾਰੇ ਵੀ ਅਸੀਂ ਇਹਨਾਂ ਨੂੰ ਦੇ ਕੇ ਕੀ ਜਾਵਾਂਗੇ ਜੇ ਅਸੀਂ ਇਨਵਾਇਰਮੈਂਟ ਖਰਾਬ ਕਰਤਾ ਤਾਂ ਇਹ ਜਿਉਣਗੇ ਕਿਵੇਂ ਇਹਦੇ ਇਫੈਕਟਸ ਲੋਕ ਪੜ੍ਹਦੇ ਨੇ ਮੈਂ ਹੁਣ ਚਲੋ ਮੈਂ ਸਾਇੰਸ ਦੀ ਗੱਲ ਨਹੀਂ ਕਰਦਾ ਪਰ ਮੈਂ ਜਾਂਦਾ ਜਾਂਦਾ ਤੁਹਾਨੂੰ ਇੱਕ ਫੈਕਟ ਦੱਸ ਕੇ ਜਾਂਦਾ ਹੋ ਸਕਦਾ ਕਿ ਸਾਨੂੰ ਬੁਰਾ ਲੱਗੇ ਮਤਲਬ ਤੁਸੀਂ ਈਵਨ ਜਿਹੜੇ ਤਰੀਕੇ ਦੇ ਨਾਲ ਗਲੋਬਲ ਵਾਰਮਿੰਗ ਹੋ ਰਹੀ ਹੈ ਦੇਖੋ ਮੈਂ ਗਲੋਬਲ ਵਾਰਮਿੰਗ ਤੇ ਗੱਲ ਨਹੀਂ ਅੱਜ ਕਰਨੀ ਚਾਹੁੰਦਾ ਫਿਰ ਕਿਸ ਦਿਨ ਵਿਸ਼ਾ ਕਰਾਂਗੇ ਇਹਦੇ ਨਾਲ ਜਿਹੜੀ ਹਿਊਮਨ ਸਪੀਸੀਜ਼ ਆ ਜਾਂ ਦੁਨੀਆਂ ਦੇ ਜਿਹੜੇ ਹੋਰ ਜੋ ਵੀ ਜਿਉਂਦੀਆਂ ਚੀਜ਼ਾਂ ਨੇ ਜਿਉਂਦੀਆਂ ਚੀਜ਼ਾਂ ਬੈਕਟੀਰੀਆ ਤੋਂ ਲੈ ਕੇ ਕੀੜੇ ਮਕੌੜਿਆਂ ਤੋਂ ਲੈ ਕੇ ਵੱਡੇ ਵੱਡੇ ਜਾਨਵਰ ਤੱਕ ਜਾਂਦੀਆਂ ਨੇ ਈਵਨ ਜੇ 1 ਡਿਗਰੀ ਟੈਂਪਰੇਚਰ ਵੀ ਸਾਡਾ ਵੱਧਦਾ ਹੈ ਉਹਦੇ ਨਾਲ ਆਉਣ ਵਾਲੀ ਜਿਹੜੀ ਜਨਰੇਸ਼ਨ ਆ ਕੀ ਦੁਨੀਆਂ ਚ ਆਊਗੀ ਕੀ ਜਿਹੜੇ ਮੇਲ ਸੈਕਸ ਹਾਰਮੋਨਸ ਨੇ ਜਾਂ ਫੀਮੇਲ ਸੈਕਸ ਹਾਰਮੋਨਸ ਨੇ ਉਹਨਾਂ ਦੇ ਪੈਦਾ ਹੋਣ ਦੇ ਵਿੱਚ ਉਹਦਾ ਟੈਂਪਰੇਚਰ ਦਾ ਕੋਈ ਇਫੈਕਟ ਹੈਗਾ ਤਾਂ ਜੇ ਤੁਸੀਂ ਪੜੋਗੇ ਤੁਹਾਨੂੰ ਪਤਾ ਲੱਗ ਜੂਗਾ ਈਵਨ ਟੈਂਪਰੇਚਰ ਸਲਾਈਟਲੀ ਵੀ ਪੈਦਾ ਹੋ ਜੇ ਉਹਦੇ ਨਾਲ ਕਈ ਕੀੜੇ ਮਕੌੜੇ ਜਾਨਵਰ ਆ ਜਿਹੜੇ ਉਹ ਖਤਮ ਹੋ ਉਹਨਾਂ ਦੀਆਂ ਨਸਲਾਂ ਹੀ ਖਤਮ ਹੋ ਜਾਂਦੀਆਂ ਈਵਨ ਇਨਸਾਨਾਂ ਤੇ ਵੀ ਫਰਕ ਪੈਂਦਾ ਜਦੋਂ ਤੁਸੀਂ ਡਿਟੇਲ ਦੇ ਵਿੱਚ ਪੜ੍ਹਦੇ ਹੋ ਨਾ ਓਵਰਆਲ ਜਦੋਂ ਟੈਂਪਰੇਚਰ ਦਾ ਸਾਡੀ ਬਾਡੀ ਤੇ ਕੀ ਇਫੈਕਟ ਪੈਂਦਾ ਜਨਨ ਅੰਗਾਂ ਤੇ ਜਨਨ ਕਿਰਿਆ ਤੇ ਕੀ ਫਰਕ ਪੈਂਦਾ ਹਨਾ ਉਹ ਕੈਨੇਡੀਅਨ ਲੋਕ ਸਿਆਣੇ ਨੇ ਚਿੰਤਤ ਨੇ ਵੈਸੇ ਤਾਂ ਜਿਹੜੇ ਸਾਰੇ ਹੀ ਜਿਨ੍ਹਾਂ ਨੂੰ ਆਲੇ ਦੁਆਲੇ ਬਾਰੇ ਚਿੰਤਾ ਇਨਵਾਇਰਮੈਂਟਲਿਸਟ ਚਿੰਤਤ ਨੇ ਹਨਾ ਅੱਛਾ ਫਿਰ ਜਦੋਂ ਅਸੀਂ ਲੋੜ ਤੋਂ ਜ਼ਿਆਦਾ ਕਿਸੇ ਚੀਜ਼ ਦੀ ਕੰਜ਼ੰਪਸ਼ਨ ਕਰਦੇ ਹਾਂ ਪਾਣੀ ਦੀ ਬਿਜਲੀ ਦੀ ਉਹਦਾ ਇਨਵਾਇਰਮੈਂਟ ਤੇ ਕੀ ਅਸਰ ਪੈਂਦਾ ਸਾਇੰਟਿਸਟ ਵੀ ਚਿੰਤਤ ਨੇ ਕੈਨੇਡੀਅਨ ਲੋਕ ਵੀ ਚਿੰਤਤ ਨੇ ਕੈਨੇਡੀਅਨ ਲੋਕਾਂ ਨੂੰ ਫਿਕਰ ਆ ਵੀ ਸਾਡੀ ਆਲੇ ਦੁਆਲੇ ਜਿਹੜਾ ਕੁਦਰਤ ਦਾ ਅਸੀਂ ਆਨੰਦ ਮਾਣ ਰਹੇ ਹਾਂ ਕਿਤੇ ਆਉਣ ਵਾਲੇ ਸਮੇਂ ਚ ਮਨੁੱਖ ਦੁਆਰਾ ਕੀਤੀਆਂ ਗਈਆਂ ਕਾਰਵਾਈਆਂ ਨਾਲ ਇਹਦਾ ਨੁਕਸਾਨ ਤਾਂ ਨਹੀਂ ਹੋਊਗਾ ਮਤਲਬ ਸੰਵੇਦਨਸ਼ੀਲ ਨੇ ਕੈਨੇਡੀਅਨ ਲੋਕ ਨੇ ਜਿਹੜੇ ਇਹ ਤਾਂ ਜਿਹੜੀ ਦੇਖੋ ਆਲੇ ਦੁਆਲੇ ਆਪਾਂ ਕਈ ਵਾਰੀ ਸੁਣ ਲੈਂਦੇ ਹਾਂ ਰੇਸਿਜ਼ਮ ਫਲਾਨਾ ਢਿਮਕਾ ਐਡੀ ਗੱਲ ਨਹੀਂ ਹੈਗੀ ਤੁਸੀਂ ਬਾਹਰ ਜਾਓ ਬਾਹਰ ਜਿੱਥੇ ਮਤਲਬ ਕੈਨੇਡੀਅਨ ਲੋਕ ਦੂਰ ਚਲੇ ਜਾਓ ਤੁਸੀਂ ਪਿੰਡਾਂ ਚ ਜਿਵੇਂ ਕਹਿੰਦੇ ਹੋ ਉੱਥੇ ਵੀ ਬਾਹਰ ਆਏ ਲੋਕਾਂ ਦੀ ਰਿਸਪੈਕਟ ਹੁੰਦੀ ਹੈ ਕਿਉਂਕਿ ਕੈਨੇਡੀਅਨ ਕਲਚਰ ਰਿਸਪੈਕਟ ਸਿਖਾਉਂਦਾ ਸਾਨੂੰ ਹੈਨਾ ਇਸ ਕਰਕੇ ਮਤਲਬ ਕੈਨੇਡਾ ਜਿਹੜਾ ਲੋਕਾਂ ਦੇ ਮਨਾਂ ਦੇ ਵਿੱਚ ਧੜਕਦਾ ਅਸੀਂ ਜਿੱਥੋਂ ਆਏ ਹਾਂ ਉੱਥੇ ਤੁਹਾਨੂੰ ਪਤਾ ਹੀ ਆ ਉੱਥੇ ਤਾਂ ਇਹ ਦੇਖ ਕੇ ਕਿ ਬੰਦਾ ਨਾ ਯਾਰ ਜਿਹੜਾ ਇਹਦਾ ਇਹ ਪਤਾ ਨਹੀਂ ਇਹਦੀ ਜਾਤ ਕਿਹੜੀ ਆ ਧਰਮ ਕਿਹੜਾ ਇਹ ਉੱਚੀ ਜਾਤ ਦਾ ਨੀਵੀਂ ਜਾਤ ਦਾ ਕਿਹੜੇ ਗੋਤ ਦਾ ਹੈਨਾ ਇਹ ਕਿਹੜੇ ਧਰਮ ਦਾ ਆਹੀ ਗੱਲਾਂ ਅਸੀਂ ਸਿੱਖੀਆਂ ਨੇ ਉੱਥੇ ਤੇ ਇਹਦੇ ਤੇ ਕਤਲੋਗਾਰਦ ਕਰਨੀ ਸਿੱਖੀ ਅਸੀਂ ਦੇਖ ਲਓ ਹੁਣ ਤੁਸੀਂ ਇੱਥੇ ਨਹੀਂ ਉਹ ਕੰਮ ਚੱਲਦਾ ਅੱਛਾ ਇੱਥੇ ਅੱਛਾ ਇਹ ਵੀ ਨਹੀਂ ਹੈਗੀ ਇੱਥੇ ਪ੍ਰਾਈਵੇਸੀ ਹੈਗੀ ਆ ਤੁਸੀਂ ਇੱਥੇ ਪ੍ਰਾਈਵੇਸੀ ਦੀ ਰਿਸਪੈਕਟ ਕੀਤੀ ਜਾਂਦੀ ਆ ਵੀ ਗੁਆਂਢੀ ਆ ਜਿਹੜਾ ਉਹਦੀ ਆਪਣੀ ਜ਼ਿੰਦਗੀ ਆ ਆਪਣੀ ਪ੍ਰਾਈਵੇਸੀ ਆ ਤੁਸੀਂ ਉਹਦੇ ਦਰਵਾਜ਼ੇ ਤੇ ਕੰਧਾਂ ਤੇ ਖਿੜਕੀਆਂ ਤੇ ਝਾਕ ਕੇ ਕੀ ਕਰਨਾ ਸਾਡੇ ਖਿੜਕੀਆਂ ਦੇ ਵਿੱਚ ਉਹਦੇ ਝਾਤੀਆਂ ਮਾਰੀ ਜਾਣਗੇ ਪ੍ਰਾਈਵੇਸੀ ਆ ਇੱਥੇ ਪਬਲਿਕ ਦੇ ਵਿੱਚ ਵੀ ਬੈਠਾ ਕੋਈ ਬੈਂਚ ਦੇ ਉੱਤੇ ਬੈਠਾ ਕੋਈ ਯੰਗ ਬੱਚਾ ਬੱਚੀ ਮੁੰਡਾ ਕੁੜੀ ਬੈਠੇ ਆ ਉਹ ਹੈਨਾ ਉਹ ਕੋਈ ਸਾਰਿਆਂ ਨੂੰ ਪਤਾ ਹੋਣਾ ਹਰੇਕ ਉਮਰ ਦੇ ਆਪਣੇ ਰੰਗ ਹੁੰਦੇ ਨੇ ਸਾਡੇ ਵਾਲੇ ਅੱਖਾਂ ਪਾੜ ਪਾੜ ਕੇ ਦੇਖੀ ਜਾਣਗੇ ਈਵਨ ਕੁੱਟ ਵੀ ਦੇਣਗੇ ਹੈਨਾ ਇੱਥੇ ਹਰ ਇੱਕ ਚੀਜ਼ ਦੀ ਰਿਸਪੈਕਟ ਹੈ ਨਾ ਪਬਲਿਕ ਪਲੇਸ ਤੇ ਵੀ ਪ੍ਰਾਈਵੇਸੀ ਦੀ ਆਪਣੀ ਥਾਂ ਹੈ ਤੁਸੀਂ ਕਿਸੇ ਨੂੰ ਡਿਸਟਰਬ ਨਹੀਂ ਕਰ ਸਕਦੇ ਤੁਸੀਂ ਕਿਸੇ ਨੂੰ ਕਹਿ ਨਹੀਂ ਸਕਦੇ ਤੁਸੀਂ ਐਂ ਕਮੈਂਟ ਨਹੀਂ ਪਾਸ ਕਰਕੇ ਜਾ ਤੁਸੀਂ ਐਂ ਮਤਲਬ ਅੱਖਾਂ ਕੱਢ ਕੇ ਨਹੀਂ ਝਾਕ ਸਕਦੇ ਕਿਸੇ ਵੱਲ ਇਹ ਸਾਰੀਆਂ ਕੈਨੇਡੀਅਨ ਵੈਲਿਊ ਚ ਆ ਜਾਂਦੀਆਂ ਹਰ ਇੱਕ ਚੀਜ਼ ਨੂੰ ਸਹਿਜ ਤਰੀਕੇ ਨਾਲ ਲੈਣਾ ਵੀ ਕੋਈ ਨਹੀਂ ਸਾਡੇ ਤਾਂ ਉੱਥੇ ਦੇਖੋ ਤੁਸੀਂ ਸਾਡੇ ਇੰਨੀ ਦਖਲ ਦੱਸਦੀ ਆ ਵੀ ਜੇ ਮੁੰਡਾ ਤੇ ਕੁੜੀ ਵਿਆਹ ਵੀ ਕਰਾ ਲੈਣ ਆਪਸ ਵਿੱਚ ਦੀ ਅੱਛਾ ਫਿਰ ਇਹ ਕਿਹੜੇ ਗੋਤ ਦੀ ਸੀ ਇਹ ਮੁੰਡਾ ਫਿਰ ਕਿਹੜੇ ਧਰਮ ਦਾ ਸੀ ਅੱਛਾ ਐਂ ਤਾਂ ਨਹੀਂ ਇਹ ਫਿਰ ਕਿੱਥੋਂ ਆ ਗਏ ਨੇ ਹੈਨਾ ਇਹ ਉੱਚੀ ਨੀਵੀਂ ਕਾਜ ਸਾਡੇ ਤਾਂ ਉਹੀ ਕੁਛ ਸਦੀਆਂ ਪੁਰਾਣਾ ਉਹੀ ਚੱਲੀ ਜਾਂਦਾ ਅਗੇਨ ਮੇਰੀ ਗੱਲ ਤੋਂ ਇਹ ਅੰਦਾਜ਼ਾ ਨਾ ਲਾਇਓ ਵੀ ਮੈਂ ਉਹਨੂੰ ਮੈਂ ਤਾਂ ਨੈਗੇਟਿਵ ਪੁਆਇੰਟਸ ਦੀ ਗੱਲ ਕਰ ਰਿਹਾ ਪੋਜ਼ਿਟਿਵ ਬਹੁਤ ਆ ਹਰੇਕ ਦੇਸ਼ ਦੇ ਕਲਚਰ ਦੇ ਵਿੱਚ ਬਹੁਤ ਕੁਝ ਪੋਜ਼ਿਟਿਵ ਆ ਮੈਂ ਤਾਂ ਜਸਟ ਕੰਪੈਰੀਜ਼ਨ ਪਰਪਜ਼ ਕਰ ਰਿਹਾ ਉਹ ਸਾਡੀਆਂ ਆਦਤਾਂ ਸਾਡੇ ਜੀਵਨ ਦਾ ਹਿੱਸਾ ਬਣ ਜਾਂਦੀਆਂ ਨੇ ਹੈਨਾ ਸਾਡੇ ਤਾਂ ਲੋਕ ਕਰਦੇ ਹੀ ਪੈਸੇ ਪੱਖੋਂ ਤੋੜਨਾ ਜਿਹਦੇ ਕੋਲ ਪੈਸੇ ਚਾਰ ਹੈਗੇ ਉਹਨੂੰ ਕਹਿਣਗਾ ਸਰਦਾਰ ਜੀ ਬਾਜੂਗਾ ਕਿਆ ਬਾਤ ਹੈ ਜਿਹੜਾ ਬੰਦਾ ਸਿਆਣਾ ਹੈ ਉਹਦੇ ਕੋਲ ਪੈਸੇ ਘੱਟ ਵੀ ਉਹ ਕਹਿਣਗੇ ਲਾ ਆਹ ਕੋਈ ਬੰਦਾ ਦੁੱਕੀ ਦਾ ਬੰਦਾ ਉਹਨੂੰ ਆਈ ਕਹਿਣਗੇ ਭਾਵੇਂ ਉਹ ਜਿੰਨਾ ਮਰਜ਼ੀ ਉਹਨੇ PhD ਕੀਤੀ ਹੋਵੇ ਉਹਨੇ ਆਪਣਾ ਜੀਵਨ ਦਾ ਤਜਰਬਾ ਉਹਨੇ ਸਾਰੀ ਹਿਸਟਰੀ ਫਰੋਲ ਰੱਖੀ ਹੋਵੇ ਹਨਾ ਉਹਦੇ ਕੋਲ ਸਾਰਾ ਗਿਆਨ ਹੋਵੇ ਉਹ ਬੰਦਾ ਉਹਦੇ ਹੋਰ ਇੰਟਰਸਟ ਹੋਣ ਉਹ ਜ਼ਰੂਰੀ ਨਹੀਂ ਪੈਸਾ ਕਮਾਉਣ ਨਹੀਂ ਲੱਗਿਆ ਹੋਵੇ ਉਹਦਾ ਟੈਲੈਂਟ ਹੈਨਾ ਉਹਨੂੰ ਆਪਣੇ ਆਪ ਸੰਤੁਸ਼ਟੀ ਆ ਵੀ ਮੈਂ ਕੁਛ ਹਾਸਲ ਕੀਤਾ ਹਾਸਲ ਕਰਨਾ ਪੈਸਿਆਂ ਦੇ ਰੂਪ ਚ ਨਹੀਂ ਹੁੰਦਾ ਹਾਸਲ ਕਰਨਾ ਬਹੁਤ ਕੁਛ ਹੁੰਦਾ ਕੋਈ ਬੰਦਾ ਆਪਣੀ ਸਿਹਤ ਨੂੰ ਪ੍ਰੋਪਰ ਮੇਨਟੇਨ ਰੱਖ ਰਿਹਾ ਕੋਈ ਬੜਾ ਕੌਨਸ਼ੀਅਸ ਆ ਹਨਾ है ना, हो सकता वो कवे मैं ता यार मैं ता काम ही 6 घंटे करना, मैं 10 घंटे वाला काम करना ही नहीं गा, मैं ता बस जिन्ने के पैसे मेनू बनी जांदे ना मैं ता एदे च खुश हां। उनू कण गले आ भी कोई बंदा, ये तो ता 3 कमरे दे टाउन हाउस ही बैठा है, ओ आ मां दा शेर, उहने 4000 स्क्वेयर फुट दा कस्टम बिल्ड घर बना लिया। देखो असीं रिस्पैक्ट किवें करदे आ किसे दी, है ना, ਆਏ ਨਹੀਂ ਹੈਗਾ। ਮਤਲਬ ਕੈਨੇਡੀਅਨ ਲੋਕ ਨਾ ਤੁਹਾਡੀ ਤੁਹਾਡੇ ਕੋਲੇ ਕੀ ਆ ਉਹ ਕਹਿਣਗੇ ਤੁਹਾਡਾ ਮਸਲਾ, ਪਿਓ ਕੋਲੇ ਕੀ ਆ ਉਥੋਂ ਉਹ ਪਿਓ ਦਾ ਮਸਲਾ, ਬੱਚਾ ਝਾਕ ਨਹੀਂ ਕਰਦਾ ਉਹਦੇ ਵਿੱਚੋਂ, ਬੱਚਾ ਵੀ ਕਹੂਗਾ ਇਹ ਮੇਰੇ ਡੈਡ ਦਾ ਹੈ ਨਾ। ਸਾਡੇ ਵਾਲੇ ਕਹਿਣਗੇ ਉੱਲਾ ਉਹ ਬੁੜੇ ਨੇ ਕੀ ਕਮਾਇਆ ਯਾਰ, ਸਾਰਾ ਕੁਛ ਗੁਆ ਗਿਆ, ਆਪ ਐਸ਼ਾਂ ਕਰਦਾ ਰਿਹਾ, ਜਵਾਕ ਭੁੱਖੇ ਪੜਦੇ ਆ। ਜਾਂ ਫਿਰ ਕਹਿਣਗੇ ਉਹ ਉਹਨਾਂ ਦਾ ਬੁੜਾ, ਉਹ ਸਾਰੀ ਉਮਰ ਨਾ ਕੰਮ ਹੀ ਕਰਦਾ ਰਿਹਾ, ਉਹਨੇ ਇੰਜੋਏ ਨਹੀਂ ਕੀਤਾ, ਸਾਰਾ ਕੁਛ ਬੱਚਿਆਂ ਨੂੰ ਦੇ ਗਿਆ। ਮਤਲਬ ਸਾਡੇ ਉਹ ਕਲਚਰ ਚ ਗੱਲਾਂ ਆਈਆਂ ਹੋਈਆਂ ਨੇ, ਇੱਥੇ ਕੋਈ ਨਹੀਂ ਕੇਅਰ ਕਰਦਾ, ਇੱਥੇ ਤਕੜੇ ਤੋਂ ਤਕੜੇ ਵੀ ਡੋਨੇਟ ਕਰ ਜਾਂਦੇ ਨੇ, ਹਨਾ, ਆਪਣੇ ਵੀ ਕਰਦੇ ਨੇ, ਮੈਂ ਇਹ ਨਹੀਂ ਗੱਲ ਕਰਦਾ ਗਾ, ਪਰ ਮੈਂ ਤਾਂ ਜਸਟ ਮੈਂ ਤਾਂ ਕੈਨੇਡੀਅਨ ਵੈਲਿਊਜ਼ ਦੀ, ਕਿਉਂਕਿ ਫਿਰ ਆਪਾਂ ਜਦੋਂ ਆਪਣੇ ਜੀਵਨ ਨਾਲ ਮੇਚ ਕੇ ਗੱਲਾਂ ਕਰਦੇ ਹਾਂ ਫਿਰ ਜਲਦੀ ਸਮਝ ਆਉਂਦੀਆਂ ਨੇ। ਆਹ ਹੁਣ ਜਿਹੜਾ ਨਵੇਂ ਆਏ ਕਲਚਰ ਕੁਛ ਲੈ ਕੇ ਆਏ ਨੇ ਨਾ, ਉਹ ਕੈਨੇਡੀਅਨ ਕਲਚਰ ਨਾਲ ਟਕਰਾ ਹੈ। ਮੈਂ ਗੱਲਾਂ ਤਾਂ ਕਰ ਰਿਹਾ, ਮੈਂ ਤਾਂ ਸਟਾਪ ਸਾਈਨ ਦੀ ਗੱਲ ਕੀਤੀ ਸੀ। ਜੇ ਸਹੀ ਕੈਨੇਡੀਅਨ ਆ ਉਹ ਕਿਸੇ ਨੂੰ ਹੌਰਨ ਨਹੀਂ ਮਾਰਦਾ, ਉਹ ਕਹੂਗਾ ਕੋਈ ਨੀ, ਜੇ ਕੋਈ ਸੜਕ ਮਨ ਚ ਸੋਚੂਗਾ ਜੇ ਸੜਕ ਤੇ ਕੋਈ ਕਮਲਾ ਆ ਗਿਆ ਕੋਈ ਗੱਲ ਨੀ, ਕਮਲਿਆਂ ਨੇ ਵੀ ਆਹੀ ਚੱਲਣਾ, ਕੋਈ ਨੀ ਲੰਘ ਜਾਣ ਦੇ ਉਹਨੂੰ। ਸਾਡੇ ਵਾਲੇ ਮਾੜਾ ਜਿਹਾ ਵੀ ਕੋਈ ਗੱਲ ਹੋ ਜਾਏ ਨਾ ਕਿਸ ਤੋਂ, ਉਹ ਹੌਰਨ ਮਾਰ ਕੇ ਨਿਕਲਦੇ ਨੇ। ਹੌਰਨ ਮਾਰਨਾ ਕੈਨੇਡੀਅਨ ਕਲਚਰ ਨਹੀਂ ਹੈਗਾ, ਕੈਨੇਡੀਅਨ ਕਲਚਰ ਹੈ ਅਕੋਮੋਡੇਟ ਕਰਨਾ, ਟੋਲਰੇਟ ਕਰਨਾ। ਕੋਈ ਨੀ ਜੇ ਫਿਰ ਵੀ ਕਿਸੇ ਤੋਂ ਗਲਤੀ ਹੋਊਗੀ, ਕੋਈ ਨੀ ਉਹਨੂੰ ਵੀ ਅਕੋਮੋਡੇਟ ਕਰ ਲਓ, ਆਪੇ ਸੁਧਰ ਜੂਗਾ ਅਗਲਾ, ਹਨਾ, ਜਾਂ ਫਿਰ ਅਗਲਾ ਨਤੀਜਾ ਭੁਗਤ ਕੇ ਸੁਧਰ ਜੂਗਾ, ਹਨਾ। ਸੜਕਾਂ ਦੇ ਉੱਤੇ ਵਿਖਾਵਾ ਕਰਨਾ, ਗਾਲਾਂ ਕੱਢਣੀਆਂ, ਉੱਚੀ ਬੋਲਣਾ, ਤੇ ਆਪਣੇ ਆਪ ਨੂੰ ਹੀ ਸਿਆਣੇ ਸਮਝਾਂ ਵੀ ਅਸੀਂ ਹੋਈ ਹਾਂ ਜੀ, ਸਾਡਾ ਹੀ ਕਲਚਰ ਸਭ ਤੋਂ ਵਧੀਆ। ਇਹ ਨੀ, ਇਹ ਕੈਨੇਡੀਅਨ ਕਲਚਰ ਨਹੀਂ ਹੈਗਾ। ਕੈਨੇਡੀਅਨ ਕਲਚਰ ਕਹਿੰਦਾ ਤੁਹਾਡਾ ਵੀ ਵਧੀਆ, ਦੂਜਿਆਂ ਦਾ ਵੀ ਵਧੀਆ, ਗੁਆਂਢੀ ਦਾ ਵੀ ਵਧੀਆ, ਟੋਰਾਂਟੋ ਰਹਿੰਦਿਆਂ ਦਾ ਵੀ ਵਧੀਆ, ਸਡਬਰੀ ਰਹਿੰਦਿਆਂ ਦਾ ਵੀ ਵਧੀਆ, ਨਿਊਯਾਰਕ ਵਾਲਿਆਂ ਦਾ ਵੀ ਵਧੀਆ, ਦਿੱਲੀ ਵਾਲਿਆਂ ਦਾ ਵੀ ਵਧੀਆ। ਸਾਡੇ ਵਾਲੇ ਕਹਿੰਦੇ ਨਹੀਂ 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 ਸਾਡਾ ਸਭ ਤੋਂ ਵਧੀਆ, ਹਨਾ, ਅਸੀਂ ਉਹ ਐਂ ਕਰਨਾ। ਇਨਕਲੂਸਿਵਨੈਸ ਦਾ ਮਤਲਬ, ਡਾਇਵਰਸਿਟੀ ਦਾ ਮਤਲਬ ਇਹ ਨਹੀਂ ਹੈਗਾ ਵੀ ਉਹਦਾ ਨਜਾਇਜ਼ ਫਾਇਦਾ ਉਠਾਈਏ। ਕੈਨੇਡਾ ਕਹਿੰਦਾ ਵੀ ਨਹੀਂ, ਸਾਰਿਆਂ ਦਾ ਸਤਿਕਾਰ ਕਰਦੇ, ਉਹ ਸਤਿਕਾਰ ਲੈਣ ਦੇ ਬਹਾਨੇ ਦੇ ਥੱਲੇ ਆਪਾਂ ਉਹ ਇੱਕ ਲਿਮਿਟ ਉੱਪਰ ਚਲੇ ਜਾਈਏ, ਇਹ ਨਹੀਂ ਕੈਨੇਡੀਅਨ ਕਲਚਰ ਹੈਗਾ। ਇੱਕ ਹੋਰ ਕਾਲਰ ਸ਼ਾਇਦ ਸਾਡੇ ਨਾਲ ਨੇ, ਨਿੱਘਾ ਸਵਾਗਤ ਵੀਰ ਜੀ ਤੁਹਾਡਾ।
ਸਤਿ ਸ੍ਰੀ ਅਕਾਲ
ਜੀ, ਠੀਕ ਠਾਕ ਹੋ? ਮੁਬਾਰਕਾਂ ਕੈਨੇਡਾ ਦੇ ਦੀਆਂ ਤੁਹਾਨੂੰ
ਜੀ। ਤੁਹਾਨੂੰ ਮੈਂ ਇਸ ਲਈ ਗੱਲ ਕੀਤੀ, ਤੁਹਾਨੂੰ ਮੁਬਾਰਕ ਮਿਲਦਾ ਸਭ ਨੂੰ, ਸਭ ਸਭ ਜਿੰਨੇ ਵੀ ਤੁਹਾਡੇ ਆਪਣਾ ਸੁਣਨਾ ਦੇ ਭੈਣ ਭਰਾ ਨੇ ਸਭ ਨੂੰ ਮੁਬਾਰਕ ਕੈਨੇਡਾ ਦੇ ਜੀ। ਬੜੀਆਂ ਅਚੀਵਾਂ ਲਈ ਬਿਆਨ ਕੀਤੀਆਂ ਤੁਸੀਂ, ਕੰਪੈਰੀਜ਼ਨ ਕਰਦੇ ਹੋ ਆਪਣੇ ਏਸ਼ੀਅਨ ਜੀਵਨ ਦੇ ਨਾਲ ਤੁਸੀਂ,
ਹਨਾ। ਮੈਨੂੰ ਪਤਾ ਨੀ ਲੱਗਿਆ, ਮੈਂ ਕੋਈ ਐਂ ਨੈਗੇਟਿਵ ਨੀ ਕਹਿਣਾ ਚਾਹੁੰਦਾ, ਪਰ ਆਪਣੇ ਚ ਬਹੁਤ ਕੁਝ ਚੰਗਾ ਹੈਗਾ, ਹਨਾ।
ਤੁਹਾਡੇ ਜਿਹੜੇ ਪ੍ਰੋਗਰਾਮ ਆਉਂਦੇ ਨਾ ਪਹਿਲੇ ਦੇ ਸ਼ੁਰੂ
ਤੋਂ,
ਇਹ ਸੁਣਦੇ ਨੀ ਨਾ ਦੂਸਰੇ ਜਿੰਨੇ ਵੀ ਜਿਹੜਾ ਤੁਹਾਨੂੰ ਜਿਹੜੇ ਪੁੱਛ ਰਹੇ ਆ ਤੁਸੀਂ, ਤੁਹਾਡਾ ਸ਼ੁਰੂ ਤੋਂ ਪ੍ਰੋਗਰਾਮ ਹੀ ਇਹਦੇ ਉੱਤੇ ਆਉਂਦਾ, ਤੁਸੀਂ ਨਿੰਦਾ ਕਰਦੇ ਰਹਿੰਦੇ ਹੋ ਇਹਨਾਂ ਇਹਨਾਂ ਚੀਜ਼ਾਂ ਦੀ, ਨਾਲ ਐਜੂਕੇਟ ਕਰਦੇ ਰਹਿੰਦੇ ਹੋ ਨਾ, ਕਿਉਂਕਿ ਹਰ ਬੰਦੇ ਨੂੰ ਜਿਹੜੇ ਇੱਥੇ ਆਉਂਦੇ ਨੇ ਨਵੇਂ, ਅਸੀਂ ਵੀ ਹੁਣ ਇੰਨਾ ਚਿਰ ਹੋਇਆ ਸ਼ੁਰੂ, ਸਾਨੂੰ ਵੀ ਕੋਈ ਨੀ ਪਤਾ, ਆਸਤਾ ਆਸਤਾ ਏਦਾਂ ਹੀ ਹੁੰਦਾ ਨਾ, ਬੰਦਾ ਪੁੱਛਦਾ ਇੱਕ ਦੂਜੇ ਨਾਲ ਗੱਲ ਕਰਦਾ, ਮੀਡੀਆ ਸੁਣਦਾ, ਰਾਈਟ, ਤੇ ਹਲੇ ਵੀ 100% ਤੁਸੀਂ ਵੀ ਨੀ ਬਿਆਨ ਕਰ ਸਕੇ।
ਹਾਂ ਨਹੀਂ ਸ਼ਬਦ ਦੇਖੋ ਸੀਮਤ ਹੀ ਹੁੰਦੀ, ਬਿਲਕੁਲ
ਜ਼ਰੂਰੀ ਨਹੀਂ ਹੁੰਦਾ, ਬੰਦੇ ਦੇ ਮਨ ਚ ਨੀ ਉਹ ਗੱਲ ਆਉਂਦੀ ਜਿਹੜੀ ਕਰਨਾ ਚਾਹੁੰਦਾ ਹੈ,
ਜਾਂ ਸ਼ਬਦ ਨਹੀਂ ਲੱਭਦੇ ਕਈ ਵਾਰੀ,
ਹਨਾ, ਬਹੁਤ ਸਾਰੀ ਜਿਹੜੀ ਬੇਸ ਆ, ਬਿਲਕੁਲ ਜੀ ਸਾਡੀ ਖੜੀ ਆ, ਸੋਰੀ ਤੇ ਐਕਸਕਿਊਜ਼ ਮੀ ਤੇ ਡੋਰ, ਜਿਹੜਾ ਤੁਸੀਂ ਜਾਂਦੇ ਹੋ ਨਾ ਕਿਸੇ ਵੀ ਕਾਫੀ ਸ਼ਾਪ ਤੇ ਜਾਂ ਕਿਸੇ ਪਬਲਿਕ ਪਲੇਸ ਤੇ, ਤੁਸੀਂ ਕਿਸੇ ਆਫਿਸ ਤੇ ਆਉਣ ਵਾਲੇ ਵਾਸਤੇ ਡੋਰ ਖੁੱਲਾ ਖੋਲ ਦਿਓ, ਤੇ ਇਹ ਸਾਡੀ ਇੱਥੋਂ ਵੈਲਿਊ ਤੇ ਸਭ ਤੋਂ ਵੱਡੀ।
ਮੈਂ ਸੋਰੀ ਇੰਟਰਪਟ ਕਰਦਾ ਜੀ, ਤੁਸੀਂ ਨਾ ਧੰਨਵਾਦ ਤੁਹਾਡਾ, ਤੁਸੀਂ ਆ 2 ਵਰਡ ਮੈਥੋਂ ਰਹਿ ਗਏ ਸੀ, ਤੁਸੀਂ ਨੋਟ ਕਰਾਏ, ਮਿਹਰਬਾਨੀ, ਸੱਚੀ ਤੁਹਾਡੀ ਗੱਲ ਠੀਕ ਹੈ ਜੀ, ਸੋਰੀ,
ਮੈਨੂੰ ਵੀ ਨੀ ਪਤਾ, ਮੈਨੂੰ ਵੀ ਉਸਾ, ਤੁਹਾਨੂੰ ਵੀ ਹੋਰ ਬੜੇ ਕੋਈ ਕਾਲ ਕਰਨ ਵਾਲੇ ਉਹਨੂੰ ਪਤਾ ਉਹ ਸ਼ੇਰ,
ਬਿਲਕੁਲ
ਜ਼ਰੂਰੀ ਨੀ ਹੁੰਦਾ ਕੋਈ ਜ਼ਰੂਰੀ, ਮੇਨ ਚੀਜ਼ ਜਿਹੜੀ ਮਸਾਲੋ ਜੀ ਹੈ ਨਾ ਸਾਡੀ ਕੈਨੇਡਾ ਦੀ, ਅਸੀਂ ਉਹਨੂੰ ਫਾਲੋ ਕਰਨਾ ਚਾਹੀਦਾ, 100% ਕੋਈ ਵੀ ਨੀ ਕਰ ਸਕਦਾ, ਇਹ ਵੀ ਕਲਚਰ ਜਿਹੜਾ ਇੱਥੇ ਬੰਦਾ ਆਇਆ ਨਾ, ਇਹ ਡਾਇਵਰਸਿਟੀ ਇਹਨੂੰ ਕਹਿੰਦੇ ਆ, ਮਲਟੀ ਕਲਚਰ ਜੋ ਵੀ ਹੈ, 100% ਮਿਆਰ ਤੇ ਨਹੀਂ ਉਤਰ ਸਕਦਾ, ਜਿਹੜੇ ਇੱਥੋਂ ਦੇ ਰਹਿਣ ਵਾਲੇ ਆ ਨਾ ਉਹ ਵੀ ਹੁਣ ਗੁੱਸਾ ਕਰਨ ਲੱਗ ਪੈਂਦੇ ਆ, ਜਿਹੜੇ ਦੋ ਸਾਲ ਕਿੰਨੇ ਦੀਆਂ ਇੰਨੀਆਂ ਜਨਰੇਸ਼ਨ ਆ, ਉਹਨਾਂ ਦੇ ਵਿੱਚ ਵੀ ਟੈਂਪਰਾਮੈਂਟ ਆ, ਹੁਣ ਵੈਸੇ ਹੀ ਵਕਤ ਬਦਲ ਗਿਆ ਕਿਉਂਕਿ ਨਿਊ ਵਰਲਡ ਆ ਗਿਆ ਨਾ, ਇਹਨੇ ਸਾਡਾ ਨਿਜ਼ਾਮ ਕੈਨੇਡਾ ਦਾ ਵੀ ਬਦਲਾ ਕਰਤਾ, ਠੀਕ ਹੈ ਜੀ। ਬਹੁਤ ਸਾਰੀਆਂ ਜਿਹੜੀਆਂ ਖਰਾਬੀਆਂ ਆਈਆਂ ਉਹਦੇ ਕਾਰਨ ਵੀ ਆਈਆਂ, ਇਸ ਦੇ ਵਿੱਚ ਪਹਿਲੇ ਆਪਣੀ ਜਿਹੜੀ ਸਾਡੀ ਅਸਲ ਸੀ ਨਾ ਜਿਹੜੀ ਕੈਨੇਡਾ ਦੀ, ਉਰਦੂ ਹਟਦੇ ਜਾ ਰਹੇ ਆ ਬਹੁਤ ਸਾਰੇ, ਇੱਕ ਦੇ ਪੁਰਾਣੇ ਰਹਿਣ ਵਾਲੇ ਵੀ ਠੀਕ ਹੈ, ਪਰ ਅਸੀਂ ਚਾਹੁੰਦੇ ਹਾਂ ਕਿ ਇਹਨੂੰ ਸਟਰੈਂਥਨ ਕੀਤਾ ਜਾਵੇ, ਇੱਦਾਂ ਹੀ ਸਾਰੇ ਜਿਹੜੀ ਰਿਸਪੈਕਟ ਕਰਨ ਹਰ ਕਲਚਰ, ਠੀਕ ਹੈ ਨਾ ਜੀ, ਕੈਨੇਡਾ ਸਭ ਨੂੰ ਬਹੁਤ ਬਹੁਤ ਕੈਨੇਡਾ ਡੇ ਦੀ ਵਰਗਰ ਇਹਨਾਂ ਵੈਲਿਊ ਅਸੀਂ ਮੋਰ ਜਿੰਨਾ ਜਿੰਦਾ ਕਰ ਸਕਦੇ ਹਾਂ ਉਹ ਕਰਨਾ ਚਾਹੀਦਾ।
ਬਿਲਕੁਲ ਮਿਹਰਬਾਨੀ, ਧੰਨਵਾਦ ਜੀ, ਧੰਨਵਾਦ ਤੁਹਾਡਾ, ਤੁਹਾਡਾ ਧੰਨਵਾਦ। ਤੁਸੀਂ ਉਹ ਮੇਰੇ ਦਿਮਾਗ, ਮੈਂ ਨਾ ਉੱਕ ਗਿਆ ਸੀ, ਉਹ ਗੱਲ ਭੁੱਲ ਗਿਆ ਸੀ, ਬਹੁਤ ਵਧੀਆ ਗੱਲ ਕੀਤੀ। ਕੈਨੇਡੀਅਨ ਲੋਕ ਨਾ ਦੇਖੋ ਐਕਸਕਿਊਜ਼ ਮੀ ਸੋਰੀ ਐ ਜਾਣੀ ਉਹਨਾਂ ਦੇ ਮੂੰਹ ਚੋਂ ਨਿਕਲਦਾ, ਇੰਨਾ ਸੋਹਣਾ ਲੱਗਦਾ, ਖਾਲੀ ਛੱਡ ਦੋ, ਬੰਦਾ ਭੁੱਲ ਹੀ ਜਾਂਦਾ। ਦੇਖੋ ਦੇਖੋ ਹੁਣ ਤੁਸੀਂ ਤੁਸੀਂ ਸੜਕ ਤੇ ਤੁਰੇ ਜਾਂਦੇ ਹੋ, ਕੋਈ ਗਲਤੀ ਨਾਲ ਆ ਕੇ ਤੁਹਾਡੇ ਚ ਵੱਜਦਾ ਹੈਨਾ, ਬੋਲਣਾ ਤਾਂ ਸੋਰੀ ਉਹਨੂੰ ਚਾਹੀਦਾ, ਉਹ ਕੋਈ ਵੱਜਿਆ ਤੁਹਾਡੇ ਨਾਲ, ਕੈਨੇਡੀਅਨ ਲੋਕ ਹੈ ਉਹ ਸੋ ਸੋਰੀ ਹੈਨਾ, ਸੋਰੀ ਮਤਲਬ ਸਾਡੇ ਵਾਲੇ ਧੱਕੇ ਨਾਲ ਵੱਜ ਕੇ। ਅੱਛਾ ਜਿਹਦੇ ਚ ਵੱਜਦੇ ਹੋ ਉਹ ਕਿੱਧਰ ਨੂੰ ਮੂੰਹ ਚੱਕਿਆ ਤੂੰ, ਜਿਹੜਾ ਵੱਜਦਾ ਵੀ ਉਹ ਕੋਈ ਫਿਰ ਕੀ ਹੋ ਗਿਆ ਵੱਜੂਗਾ, ਯਾਰ ਇੱਡੀ ਕਿੱਡੀ ਗੱਲ ਆ ਹੈਨਾ, ਹੈਨਾ। ਮਤਲਬ ਦੇਖੋ ਅਗੇਨ ਮੇਰੀ ਗੱਲ ਤੋਂ ਅੰਦਾਜ਼ਾ ਨਾ ਲਾ ਲਿਓ, ਸਾਡੇ ਚ ਬਹੁਤ ਕੁਛ ਚੰਗਾ, ਜਿਹੜੇ ਈਸਟਰਨ ਜਿਹੜੇ ਕਲਚਰਸ ਨੇ ਨਾ, ਆਪਾਂ ਏਸ਼ੀਅਨ ਆ, ਇੰਡੀਅਨ ਆ, ਭਾਰਤੀ ਆ, ਪੰਜਾਬੀ ਆ, ਸਾਡੇ ਚ ਬਹੁਤ ਕੁਛ ਚੰਗਾ, ਹੋਰ ਤਰ੍ਹਾਂ ਦਾ ਚੰਗਾ। ਆਪਾਂ ਹੁਣ ਇੱਥੇ ਆ ਗਏ ਆ ਨਾ, ਗੱਲ ਇਹ ਆ ਆਪਾਂ ਅਡੈਪਟ ਕਰ ਰਹੇ ਆ, ਆਪਾਂ ਇਨ੍ਹਾਂ ਹਾਲਾਤਾਂ ਮੁਤਾਬਕ ਆਪਣੇ ਆਪ ਨੂੰ ਬਦਲ ਰਹੇ ਆ। ਜਿਹੜਾ ਅਡੈਪਟ ਕਰਨਾ ਨਾ, ਹਾਲਾਤਾਂ ਦੇ ਮੁਤਾਬਕ ਬਦਲਣਾ, ਐਨਵਾਇਰਮੈਂਟ ਦੇ, ਮੈਂ ਇਹ ਨਹੀਂ ਕਹਿੰਦਾ ਨੈਗੇਟਿਵਲੀ ਬਦਲਣਾ, ਕਈ ਵਾਰੀ ਤੁਹਾਨੂੰ ਅੜਨਾ ਪੈਂਦਾ, ਉਹ ਗੱਲ ਹੋਰ ਆ, ਉਹ ਹੋਰ ਕਿਸੇ ਕੰਟੈਕਸਟ ਦੇ ਵਿੱਚ ਗੱਲ ਕੀਤੀ ਜਾ ਸਕਦੀ ਆ। ਨੇਚਰ ਵੀ ਕਹਿੰਦੀ, ਕੁਦਰਤ ਵੀ ਕਹਿੰਦੀ, ਕੁਦਰਤ ਚ ਪਤਾ ਕੀ ਆ, ਕੁਦਰਤ ਦੇ ਵਿੱਚ ਨਾ ਆਪਾਂ ਕਹਿੰਦੇ ਵੀ ਕੁਦਰਤ ਬੜੀ ਕਮਾਲ ਦੀ ਆ ਹਨਾ, ਕੁਦਰਤ ਬੜੀ ਦਿਆਲੂ ਆ, ਨਾ ਨਾ, ਕੁਦਰਤ ਕਰੂਅਲ ਵੀ ਬੜੀ ਆ। ਜਿਹੜੀਆਂ ਨਸਲਾਂ, ਜਿਹੜੀਆਂ ਸਪੀਸੀਜ਼ ਜਿਹੜੀਆਂ ਹੈਗੀਆਂ, ਉਹ ਹਾਲਾਤਾਂ ਦੇ ਮੁਤਾਬਕ ਅਡੈਪਟ ਨਹੀਂ ਕਰਦੀਆਂ, ਉਹ ਨਸਲਾਂ ਹੀ ਖਤਮ ਹੋ ਜਾਂਦੀਆਂ। ਤੁਸੀਂ ਜਿਹੜੀ ਨੈਚੁਰਲ ਸਿਲੈਕਸ਼ਨ ਦੀ ਜਦੋਂ ਥਿਊਰੀ ਪੜੋਗੇ ਨਾ, ਸਰਵਾਈਵਲ ਦੀ ਥਿਊਰੀ ਪੜੋਗੇ ਜਦੋਂ ਤੁਸੀਂ, ਹਜ਼ਾਰਾਂ ਸਾਲਾਂ ਦਾ ਜਿਹੜਾ ਜੀਵ ਵਿਕਾਸ ਹੋਇਆ, ਲੱਖਾਂ ਸਾਲਾਂ ਦਾ ਵੀ, ਮਿਲੀਅਨਸ ਆਫ ਈਅਰਸ ਦਾ ਜਿਹੜਾ ਜੀਵ ਵਿਕਾਸ ਹੋਇਆ, ਜਿਹੜੀਆਂ ਨਸਲਾਂ ਆਪਣੇ ਆਪ ਨੂੰ ਆਲੇ ਦੁਆਲੇ ਦੇ ਮੁਤਾਬਕ ਬਦਲ ਨਹੀਂ ਸਕੀਆਂ, ਉਹ ਨਸਲਾਂ ਹੀ ਖਤਮ ਹੋ ਗਈਆਂ। ਵੱਡੇ ਵੱਡੇ ਜਿਹੜੇ ਡਾਇਨੋਸੌਰ ਸੀ ਖਤਮ ਹੋ ਗਏ, ਛੋਟੀਆਂ ਸਪੀਸੀਜ਼ ਖਤਮ ਹੋ ਗਈਆਂ, ਹੈਨਾ। ਕੁਦਰਤ ਦੇ ਮੁਤਾਬਕ ਸਾਨੂੰ ਹਾਲਾਤਾਂ ਦੇ ਮੁਤਾਬਕ ਢਲਣਾ ਪੈਂਦਾ। ਕੁਦਰਤ ਆਪਾਂ ਨੂੰ ਢਾਲਣ ਦੀ ਕੋਸ਼ਿਸ਼ ਕਰਦੀ ਆ, ਕੁਦਰਤ ਬਹੁਤ ਮੌਕੇ ਦਿੰਦੀ ਆ ਆਪਾਂ ਨੂੰ, ਅਨੇਕ ਮੌਕੇ ਦਿੰਦੀ ਆ, ਬੇਅੰਤ ਮੌਕੇ ਦਿੰਦੀ ਆ ਕੁਦਰਤ, ਬਈ ਬਦਲ ਲਓ ਆਪਣੇ ਆਪ ਨੂੰ, ਸੁਧਰ ਜਾਓ। ਜਦੋਂ ਤੁਸੀਂ ਮਨੁੱਖੀ ਇਤਿਹਾਸ ਦੀ ਜਿਹੜੀ ਜੀਵ ਵਿਕਾਸ, ਮਨੁੱਖ ਦੇ ਵਿਕਾਸ ਦੀ ਤੁਸੀਂ ਕਹਾਣੀ ਪੜੋਗੇ ਨਾ, ਅਲੱਗ ਅਲੱਗ ਥਾਵਾਂ ਤੇ ਜਿਹੜੇ ਟ੍ਰਾਈਬਸ ਰਹਿੰਦੇ ਸੀ, ਦੇਸ਼ ਤਾਂ ਹੁਣ ਬਣਿਆ ਨਾ, ਧਰਤੀ ਦੇ ਅਲੱਗ ਅਲੱਗ ਥਾਵਾਂ ਦੇ ਉੱਤੇ ਜਿੱਥੇ ਬੰਦਿਆਂ ਦੇ ਸਮੂਹ ਲੋਕਾਂ ਦੇ ਵੱਸਦੇ ਸੀ, ਟ੍ਰਾਈਬਸ ਵੱਸਦੇ ਸੀ, ਕਈ ਥਾਵਾਂ ਤੋਂ ਟ੍ਰਾਈਬਸ ਖਤਮ ਹੋ ਗਏ ਬਿਲਕੁਲ, ਹੈਨਾ। ਕਿਵੇਂ ਸਾਡੇ ਜਿਹੜੇ ਵੱਡੇ ਵਡੇਰੇ ਸਰਵਾਈਵ ਕੀਤੇ, ਪਰ ਸਰਵਾਈਵ ਉਹੀ ਕੀਤੇ ਜਿਹੜੇ ਬਦਲ ਗਏ, ਹਾਲਾਤਾਂ ਦੇ ਮੁਤਾਬਕ ਬਦਲ ਗਏ ਜਿਹੜੇ। ਅੱਛਾ, ਕੁਦਰਤ ਨੇ ਫਿਰ ਕੀ ਕੀਤਾ, ਕੁਦਰਤ ਨੇ ਉਹਨੂੰ ਬਦਲਾਅ ਨੂੰ ਹੁੰਗਾਰਾ ਦਿੱਤਾ। ਮਤਲਬ ਕਈ ਥਾਵਾਂ ਤੇ ਸਾਡੀ ਜਿਹੜੀ ਸਕਿਨ ਆ ਕਾਲੀ ਹੋਈ, ਉਹਦਾ ਐਨਵਾਇਰਮੈਂਟ, ਕੁਦਰਤ ਦਾ ਉਹਦੇ ਚ ਅੰਸ਼ ਆ, ਬਈ ਧੁੱਪ ਆ ਜਿਹੜੀ ਉਹ ਕਿਵੇਂ, ਕਿੰਨੀ ਕੁ ਸਾਡੀ ਸਕਿਨ ਨੇ ਅਬਜ਼ੋਰਬ ਕਰਨੀ, ਕਈ ਥਾਵਾਂ ਤੇ ਚਿੱਟੀ ਹੋ ਗਈ, ਕਈ ਥਾਵਾਂ ਤੇ ਬਰਾਊਨ ਹੋ ਗਈ, ਕਈ ਥਾਵਾਂ ਤੇ ਸਾਡੇ ਚ ਐਡੀਸ਼ਨਲ ਐਬਿਲਿਟੀਜ਼ ਆ ਗਈਆਂ, ਕੈਪੇਬਿਲਿਟੀਜ਼ ਆ ਗਈਆਂ, ਕਈ ਥਾਵਾਂ ਤੇ ਨਹੀਂ ਆਈਆਂ ਸਭ। ਇਹਦੇ ਚ ਨਾ ਜਦੋਂ ਆਲੇ ਦੁਆਲੇ ਐਨਵਾਇਰਮੈਂਟ ਦੇ ਨਾਲ ਸਾਡਾ ਸੰਘਰਸ਼ ਚੱਲਦਾ, ਹੈਨਾ, ਕੁਦਰਤ ਉਹ ਸੰਘਰਸ਼ ਦੇ ਵਿੱਚ ਹਰੇਕ ਜੀਵ ਨੂੰ ਜਿਉਂਦਾ ਰੱਖਣ ਦੀ ਕੋਸ਼ਿਸ਼ ਕਰਦੀ ਹੈ। ਜਿਹੜੀ ਨਸਲ ਨਕੰਮੀ ਹੁੰਦੀ ਹੈ, ਬਦਲ ਨਹੀਂ ਸਕਦੀ, ਉਹ ਖਤਮ ਹੋ ਜਾਂਦੀ ਹੈ। ਮੇਰੇ ਕਹਿਣ ਦਾ ਮਤਲਬ, ਚਲੋ ਤਾਂ ਕੁਦਰਤ ਦਾ ਰੂਲ ਆ, ਅਸੀਂ ਜੇ ਸਿਆਣੇ ਕੈਨੇਡੀਅਨ ਬਣਨਾ, ਜੇ ਅਸੀਂ ਇਸ ਸਿਸਟਮ ਦੇ ਵਿੱਚ ਅੱਗੇ ਵਧਣਾ, ਜੇ ਆਪਣੇ ਚ ਪੋਟੈਂਸ਼ੀਅਲ ਪਿਆ, ਜਿੰਨਾ ਟੈਲੈਂਟ ਪਿਆ, ਲਿਆਕਤ ਪਈ ਆ, ਉਹਦਾ ਪੂਰਾ ਫਾਇਦਾ ਉਠਾਉਣਾ, ਤਾਂ ਸਾਨੂੰ ਇਸ ਦੇਸ਼ ਦੀਆਂ ਜਿਹੜੀਆਂ ਵੈਲਿਊਜ਼ ਨੇ ਉਹਨਾਂ ਨੂੰ ਛੇਤੀ ਨਾਲ ਅਡਾਪਟ ਕਰਨਾ ਪਊਗਾ। ਜੇ ਅਸੀਂ ਅੜ ਕੇ ਬੈਠੇ ਰਹੇ, ਜੇ ਅਸੀਂ ਆਪਣੇ ਆਪ ਨੂੰ ਨਹੀਂ ਬਦਲਿਆ, ਅਸੀਂ ਉੱਥੇ ਹੀ ਬੈਠੇ ਰਹਾਂਗੇ ਫਿਰ, ਹਨਾ, ਅਸੀਂ ਤਰੱਕੀ ਨਹੀਂ ਕਰ ਸਕਾਂਗੇ। ਇੱਕ ਹੋਰ ਕਾਲਰ ਸਾਡੇ ਨਾਲ ਲੈ, ਨਿੱਘਾ ਸਵਾਗਤ ਵੀਰ ਜੀ, ਸਤਿ ਸ੍ਰੀ ਅਕਾਲ। ਹਾਂਜੀ, ਆਨ ਦਾ ਏਅਰ ਹੋ ਜੀ ਤੁਸੀਂ, ਚਲੋ ਆਪਾਂ ਬ੍ਰੇਕ ਲੈ ਲੈਂਦੇ ਹਾਂ ਜੀ, ਦੁਬਾਰਾ ਕਾਲ ਕਰ ਲਿਓ 416-620-1778 ਦੇ ਉੱਤੇ।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਦੀ ਇਮਾਨਦਾਰ ਸੇਲਸ ਰਿਪ੍ਰੈਜੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484
9059158484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਹੁਣੇ ਕਾਲ ਕਰੋ ਲੈਂਡਮਾਰਕ ਰਜਿਸਟਰ ਸੈਂਟਰ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ। ਉਜੀ ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਤ ਆਵੇ
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟ ਖਰੀਦਣ ਜਾਂ ਵੇਚਣ ਲਈ
ਜਾਂ ਫਿਰ ਫ੍ਰੀ ਮਾਰਕੀਟ ਅਵੈਲੂਏਸ਼ਨ ਲਈ ਇੱਕੋ ਥਾਂ ਤੇ ਇੱਕੋ ਨਾਂ ਡੇਲ ਮੁੰਡੀ
ਕਾਲ ਕਰੋ 416-213-1313 416-213-1313
7895 Tranmere Drive 206 Mississauga Dale Mundi Real Estate Expert
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ ਸਾਰੇ ਪਰਿਵਾਰ ਨੇ ਇਕੱਠਾ ਹੋਣਾ ਰੌਣਕਾਂ ਲੱਗਣੀਆਂ ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ
ਓਏ ਬੇਬੇ ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪ੍ਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ ਸਪ੍ਰੈਂਜਾ ਬੈਂਕੁਇਟ ਹਾਲ ਆਓ ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼ ਰਿਸੈਪਸ਼ਨ ਪ੍ਰੀ ਵੈਡਿੰਗ ਫੰਕਸ਼ਨ ਐਨੀਵਰਸਰੀਜ਼ ਬਰਥਡੇਜ਼ ਕਾਰਪੋਰੇਟ ਇਵੈਂਟਸ ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ Sprenza Banquet Hall, 510 Deerhurst Drive, Brampton. Call karo 905-793-3458.
Sirme shakkar paare matthi besan pista barse, matre pe ras gulle je kar lene aajo jaldi. Dil de alu de samose with chutney, lagge aacho aaj da mela samosa factory.
ਸਮੋਸਾ ਐਂਡ ਸਵੀਟ ਫੈਕਟਰੀ ਜਿੱਥੇ ਭਾਜੀ ਦੀਆਂ ਸਾਰੀਆਂ ਆਈਟਮਾਂ $4.75 ਪਰ ਪਾਉਂਡ ਤੋਂ ਸ਼ੁਰੂ ਨੇ ਬੇਸਨ ਬਰਫੀ ਪਿਸਤਾ ਬਰਫੀ ਰਸਗੁੱਲੇ ਗੁਲਾਬ ਜਾਮਣਾ $4.99 ਪਰ ਪਾਉਂਡ ਤੁਹਾਡੇ ਇੰਨੇ ਸਾਲਾਂ ਦੇ ਭਰੋਸੇ ਅਤੇ ਵਿਸ਼ਵਾਸ ਕਾਰਨ ਅਸੀਂ ਲੈ ਕੇ ਆਏ ਹਾਂ ਕਸਟਮਰਸ ਐਪਰੀਸੀਏਸ਼ਨ ਸੇਲ 2026 100% Canadian made, top quality sweets. On thin locations to serve Kardene. 2 in Brampton, 1850 Albion Road, Etobicoke. Vadhere jankari le call karo 416-213-1155 416-213-1165.
ਅਪਲਾਇੰਸ ਜੰਕਸ਼ਨ ਜੇ ਤੁਸੀਂ ਫ੍ਰਿਜ ਸਟੋਵ ਵਾਸ਼ਰ ਡਰਾਇਰ ਜਾਂ ਫਿਰ ਬਿਲਟ ਇਨ ਕਿਚਨ ਲੈਣੀ ਹੈ ਜਾਂ ਫਿਰ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਟੀਵੀ ਸਸਤੇ ਭਾਅ ਲੈਣਾ ਚਾਹੁੰਦੇ ਹੋ ਤਾਂ ਅਪਲਾਇੰਸ ਜੰਕਸ਼ਨ ਤੇ ਪਹੁੰਚੋ 2 ਲੋਕੇਸ਼ਨ ਟੂ ਸਰਵ ਯੂ 20 ਕਲਾਰਕ ਬੁਲੇਵਾਰਡ ਏਅਰਪੋਰਟ ਦੇ ਕਲਾਰਕ ਦੇ ਲਾਗੇ ਤੇ ਦੂਜੀ ਲੋਕੇਸ਼ਨ 30 ਰਿਵਰ ਮੌਂਟ ਰੋਡ ਯੂਨਿਟ 2C ਦੇ ਵਿੱਚ 905-450-0054 905-450-0054 ਅਪਲਾਇੰਸ ਜੰਕਸ਼ਨ ਹਰ ਕੀਮਤ ਨੂੰ ਬੀਟ ਕਰਨਗੇ
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 ਅਮਨਦੀਪ ਕਪਲਾ
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਕਾਲ ਕਰ ਰਹੇ ਹੋ ਤੇ ਤੁਸੀਂ ਜਿਹੜੀਆਂ ਗੱਲਾਂ ਮਿਸ ਹੋ ਰਹੀਆਂ ਨੇ ਮੈਥੋਂ ਐਡ ਕਰ ਰਹੇ ਹੋ ਕੈਨੇਡਾ ਨੂੰ ਪਿਆਰ ਕਰਦੇ ਹੋ ਤੇ ਮਿਹਰਬਾਨੀ ਬਹੁਤ ਬਹੁਤ ਹੋਸਟ ਜਿਹੜਾ ਹੁੰਦਾ ਜੀ ਕੋਸ਼ਿਸ਼ ਤਾਂ ਕਰਦਾ ਹੁੰਦਾ ਹੋਸਟ ਪਰ ਅਗੇਨ ਸਾਰੀਆਂ ਗੱਲਾਂ ਨਹੀਂ ਕਵਰ ਹੁੰਦੀਆਂ ਤੇ ਧੰਨਵਾਦ ਤੁਹਾਡਾ ਬਹੁਤ ਬਹੁਤ ਤੁਸੀਂ ਜਿਹੜੇ ਪੁਆਇੰਟ ਆ ਜਿਹੜੇ ਉਹ ਨੋਟ ਕਰਾਏ ਨੇ ਦੋਸਤੋ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਆਸਰਾ ਲਾਇਰਸ ਵਾਲੇ ਸਪਾਂਸਰ ਕਰ ਰਹੇ ਨੇ ਅਮਨਦੀਪ ਕਪਿਲਾ ਜੀ ਇਹ ਜੀ ਇਹਨਾਂ ਦਾ ਨੰਬਰ 905-456-2020 ਹੈ ਤੇ ਇਹਨਾਂ ਦਾ ਆਫਿਸ ਹੈਗਾ ਬ੍ਰੈਮਲੀ ਐਂਡ ਕੁਈਨ ਤੇ 490 ਬ੍ਰੈਮਲੀ ਰੋਡ ਇਹ ਸਿਰਫ ਰੀਅਲ ਅਸਟੇਟ ਕਲੋਜ਼ਿੰਗ ਦਾ ਕੰਮ ਕਰਦੇ ਨੇ ਜੀ ਰੀਅਲ ਅਸਟੇਟ ਨਾਲ ਸੰਬੰਧਿਤ ਕੋਈ ਵੀ ਤੁਹਾਡਾ ਕੁਐਸਚਨ ਹੈ ਉਹਦਾ ਜਵਾਬ ਦੇਣਗੇ ਕੋਈ ਪ੍ਰਾਪਰਟੀ ਲਈ ਹੈ ਕਲੋਜ਼ ਕਰਾਉਣੀ ਹੈ ਲਾਇਰ ਤਾਂ ਹਾਇਰ ਕਰਨਾ ਪੈਣਾ ਇਹ ਮੁਹਾਰਤ ਰੱਖਦੇ ਨੇ ਜੀ ਇਸ ਰੀਅਲ ਸਟੇਟ ਦੇ ਕੰਮਾਂ ਦੇ ਵਿੱਚ ਇਸ ਕਰਕੇ ਇਹਨਾਂ ਨਾਲ ਤਾਲਮੇਲ ਕਰ ਲਿਓ 905-456-2020 905-456-2020 ਤੇ ਜੇ ਅਕਾਊਂਟਸ ਨਾਲ ਸੰਬੰਧਿਤ ਸਰਵਿਸ ਚਾਹੀਦੀਆਂ ਟੈਕਸ ਸਰਵਿਸ ਚਾਹੀਦੀਆਂ ਪਰਸਨਲ ਸੈਲਫ ਇੰਪਲੋਇਡ ਟੈਕਸ ਇਹ ਈ ਫਾਈਲ ਕਰਨਾ ਵੈਸੇ ਤਾਂ ਪਿਛਲੇ ਸਮੇਂ ਦੇ ਵਿੱਚ ਕਾਰਪੋਰੇਸ਼ਨ ਦਾ ਅਲੱਗ ਟਾਈਮ ਹੁੰਦਾ ਜੂਨ ਚ ਹੁੰਦਾ ਸ਼ਾਇਦ ਜਾਂ ਪਰਸਨਲ ਟੈਕਸ ਆ ਜਿਹੜੇ ਉਹ ਪਹਿਲਾਂ ਹੁੰਦੇ ਨੇ ਕਰ ਚੁੱਕੇ ਹੋ ਪਰ ਫੇਰ ਵੀ ਜੇ ਰਹਿੰਦਾ ਤੁਹਾਡਾ ਰਹਿਮਾਸ਼ੁਰਾ ਕਰਨਾ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਕਾਰਪੋਰੇਟ ਟੈਕਸ ਐਸਟੇਟ ਟਰੱਸਟ ਰਿਟਰਨ ਪਾਰਟਨਰਸ਼ਿਪ ਟੈਕਸ ਰਿਟਰਨ ਤੇ ਅਕਾਊਂਟਿੰਗ ਸਰਵਿਸ ਚਾਹੀਦੀਆਂ ਫਾਈਨੈਂਸ਼ੀਅਲ ਸਟੇਟਮੈਂਟਸ ਪ੍ਰੋਜੈਕਸ਼ਨ ਰਿਪੋਰਟਸ ਬੁੱਕ ਕੀਪਿੰਗ ਪੇਰੋਲ ਸਪੋਰਟ HST ਰਿਬੇਟ ਐਪਲੀਕੇਸ਼ਨ ਜਾਂ ਫਿਰ ਐਡਵਾਈਜ਼ਰੀ ਸਰਵਿਸ ਚਾਹੀਦੀਆਂ ਨੇ ਤੁਹਾਨੂੰ ਕਾਰਪੋਰੇਟ ਰੀਆਰਗੇਨਾਈਜੇਸ਼ਨ ਐਸਟੇਟ ਫਰੀਜ਼ ਸ਼ੇਅਰ ਐਸਟ ਸੇਲ ਐਂਡ ਪਰਚੇਜ਼
ਸੀਆਰਏ ਆਡਿਟ ਆ ਗਿਆ, ਨੋਟਸ ਆਫ ਓਬਜੈਕਸ਼ਨ। ਅਕਾਊਂਟੈਂਟ ਦੀ ਜ਼ਰੂਰਤ ਰਹਿੰਦੀ ਹੈ ਜੀ, ਪ੍ਰੋਫੈਸ਼ਨਲ ਅਕਾਊਂਟੈਂਟ ਦੀ ਜ਼ਰੂਰਤ, ਲਗਾਤਾਰ ਤੁਸੀਂ ਸੰਪਰਕ ਚ ਰਹੇ ਹੋ ਇਨ੍ਹਾਂ ਦੇ। 647-847-1847 ਇਨ੍ਹਾਂ ਦਾ ਨੰਬਰ ਆ, 6478471000 ਇਨ੍ਹਾਂ ਦਾ ਹੈਗਾ ਜੀ ਨੰਬਰ। ਅੱਜ ਕੈਨੇਡਾ ਡੇ ਹੈ ਜੀ, ਆਪਾਂ ਕੈਨੇਡੀਅਨ ਵੈਲਿਊਜ਼ ਦੀ ਗੱਲਬਾਤ ਕਰ ਰਹੇ ਹਾਂ ਵੀ ਕੈਨੇਡੀਅਨ ਕਦਰਾਂ ਕੀਮਤਾਂ ਕੀ ਨੇ। ਤੇ ਜਿਹੜਾ ਇਨਸਾਨ ਨਵਾਂ ਆਉਂਦਾ ਕਈ ਵਾਰੀ ਉਹਨੂੰ ਅਚੰਬਾ ਜਿਹਾ ਹੁੰਦਾ। ਦੇਖੋ ਇਸ ਤਰ੍ਹਾਂ ਇਹ ਅਚੰਬਾ ਸਾਰਿਆਂ ਨੂੰ ਹੁੰਦਾ। ਮੈਂ ਤੁਹਾਨੂੰ ਆਪਣੀ ਇੱਕ ਐਗਜ਼ਾਮਪਲ ਦੱਸਦਾ, ਮੈਂ ਜਦੋਂ ਪਹਿਲਾਂ ਆਇਆ ਨਾ 2004 ਦੇ ਵਿੱਚ, ਤੇ ਮੈਂ ਕਿਤੇ ਕੰਮ ਕਰਦਾ ਸੀਗਾ ਇੱਥੇ, ਤੇ ਉਹ ਸਾਡੇ ਜਿਹੜੇ ਸੁਪਰਵਾਈਜ਼ਰ ਸੀ ਉਹਨਾਂ ਦਾ ਨਾਮ ਮਿਸਟਰ ਬ੍ਰਾਇਨ ਸੀ। ਹੁਣ ਆਪਾਂ ਇੰਡੀਆ ਤੋਂ ਪੜ੍ਹ ਕੇ ਆਏ ਹੁੰਦੇ, ਆਪਾਂ ਨੂੰ ਇਹ ਮੰਚ ਹੁੰਦਾ ਵੀ ਜਿਹਦੀ ਤੁਸੀਂ ਰਿਸਪੈਕਟ ਕਰਨੇ ਆ ਤੁਸੀਂ ਸਰ ਕਹਿਣਾ। ਅੱਛਾ ਉਹ ਗੱਲ ਕਰਨ, ਮੈਂ ਕਿਹਾ ਯੈਸ ਸਰ। ਉਹ ਕਹਿੰਦਾ ਨੋ ਨੋ ਨੋ, ਮਾਈ ਨੇਮ ਇਜ਼ ਬ੍ਰਾਇਨ। ਮੈਂ ਕਿਹਾ ਯੈਸ ਸਰ। ਨੋ ਨੋ ਨੋ, ਬ੍ਰਾਇਨ ਬ੍ਰਾਇਨ। ਮੈਨੂੰ ਫੇਰ ਨਾ ਸਮਝ ਲੱਗੀ, ਮੈਂ ਕਿਹਾ ਯੈਸ ਸਰ। ਮੈਂ ਤਿੰਨ ਵਾਰੀ ਫੇਰ ਕਹਿਤਾ, ਕਿਉਂਕਿ ਉਹ ਓਲਡ ਸੀਗੇ, ਉਹ ਨਾ ਮਤਲਬ ਕੋਈ 76-77 ਸਾਲ ਦੇ ਸੀ। ਆਊਟ ਆਫ ਰਿਸਪੈਕਟ ਕਹਿ ਦੋ ਜਾਂ ਤੁਸੀਂ ਕੁਛ ਵੀ ਮਤਲਬ ਕਹਿ ਲਓ ਵੀ ਸਤਿਕਾਰ ਵਜੋਂ, ਮੈਨੂੰ ਐਂ ਲੱਗਦਾ ਸੀ ਵੀ ਏਜਡ ਨੇ ਇਹ, ਤੇ ਮੇਰੇ ਫਾਦਰ ਦੀ ਏਜ ਤੋਂ ਉਹਨਾਂ ਦੀ ਉਸ ਵੇਲੇ ਏਜ ਤੁਸੀਂ ਕਹਿ ਲਓ ਉਹਨਾਂ ਦੇ ਬਰਾਬਰ ਦੀ ਏਜ ਦੀ ਸੀ। ਮੈਨੂੰ ਇਹ ਗੱਲ ਸਮਝ ਹੀ ਨਾ ਲੱਗੀ ਬਈ ਉਹ ਕਹਿ ਰਹੇ ਆ ਵੀ ਮੇਰਾ ਨਾਂ ਲੈ, ਫਸਟ ਨਾਂ ਜਿਹੜਾ ਹੈਗਾ ਜਿਹੜਾ ਤੁਹਾਡਾ ਪਹਿਲਾ ਨਾਂ ਹੁੰਦਾ, ਕਿਉਂਕਿ ਆਪਣੇ ਕਲਚਰ ਚ ਇਹ ਆ ਵੀ ਤੁਹਾਡੋਂ ਵੱਡੀ ਉਮਰ ਦਾ ਬੰਦਾ ਜਿਹੜਾ ਤੁਸੀਂ ਨਾਂ ਨਹੀਂ ਲੈਣਾ, ਤੁਸੀਂ ਉਹਨੂੰ ਮਤਲਬ ਉਹਨੂੰ ਜੀ ਕਹਿਣਾ ਜਾਂ ਤੁਸੀਂ ਉਹਨੂੰ ਸਾਹਿਬ ਕਹਿਣਾ, ਆਪਾਂ ਇਵੇਂ ਹੀ ਕਹਿੰਦੇ ਹੁੰਦੇ ਆ ਨਾ। ਤੇ ਇੱਥੇ ਫਸਟ ਨੇਮ ਆ ਜਿਹੜਾ ਉਹ ਜੇ ਆਪਾਂ ਫਸਟ ਨੇਮ ਲੈਂਦੇ ਆ ਤਾਂ ਉਹਨੂੰ ਇਹ ਸਤਿਕਾਰ ਵਜੋਂ ਗਿਣਦੇ ਨੇ। ਆਪਾਂ ਜੇ ਆਪਾਂ ਕਹਿੰਦੇ ਆ ਜੀ ਬਈ ਇਹਨਾਂ ਦਾ ਪਿੱਛੇ ਨਾਂ ਵੀ ਮੂਹਰੇ ਅੱਗੇ ਵੀ ਸੰਬੋਧਨ ਹੋ ਕੇ ਸ਼੍ਰੀ ਸ਼੍ਰੀਮਾਨ ਸਰਦਾਰ ਜੀ ਕਹੋ, ਹਨਾ, ਠੀਕ ਆ ਜਦੋਂ ਆਪਣੇ ਕਲਚਰ ਵਾਲੇ ਬੰਦੇ ਮਿਲਦੇ ਨੇ ਉਦੋਂ ਕਹਿਣਾ ਚਾਹੀਦਾ, ਹਨਾ, ਤੇ ਪਿੱਛੇ ਵੀ ਜੀ ਲਾਓ, ਹਨਾ, ਤੇ ਲਾਸਟ ਨੇਮ ਜ਼ਰੂਰ ਚਾਹੀਦਾ, ਫਿਰ ਸਾਹਿਬ ਵੀ ਚਾਹੀਦਾ। ਸਾਹਿਬ ਤਾਂ ਐਂ ਵਾਰ ਵਾਰ ਪੁੱਛਣਾ ਪੈਂਦਾ ਆਪਣੇ, ਤਾਂ ਕਹਿੰਦੇ ਵੀ ਨਹੀਂ ਤਾਂ ਕਹਿੰਦੇ ਮੇਰੀ ਰਿਸਪੈਕਟ ਹੀ ਨਹੀਂ ਕੀਤੀ। ਅੱਛਾ ਮੈਨੂੰ 5 ਵਾਰ ਕਿਹਾ ਉਹਨਾਂ ਨੇ ਮੇਰਾ ਮਾਈ ਨੇਮ ਇਜ਼ ਬ੍ਰਾਇਨ, ਜਦੋਂ ਮੈਂ ਕਿਹਾ ਨਾ ਯੈਸ ਬ੍ਰਾਇਨ, ਉਹ ਖੁਸ਼ ਹੋ ਗਿਆ, ਉਹਦਾ ਚਿਹਰੇ ਦਾ ਰੰਗ ਉਹਨਾਂ ਨੂੰ ਐਂ ਲੱਗਿਆ ਬਈ ਹਾਂ ਹੁਣ ਇਹ ਬੰਦਾ ਸਮਝਿਆ, ਹਨਾ। ਕਹਿਣ ਦਾ ਮਤਲਬ ਵੀ ਫਸਟ ਨੇਮ ਆ ਜਿਹੜਾ ਉਹ ਭਾਵੇਂ ਬੰਦਾ ਬਜ਼ੁਰਗ ਆ, ਤੁਸੀਂ ਜਦੋਂ ਫਸਟ ਨੇਮ ਨਾਲ ਉਹਦੇ ਸੰਬੋਧਨ ਕਰੋਗੇ ਨਾ ਤੇ ਫੇਰ ਮਤਲਬ ਉਹ ਕਲਚਰ ਦਾ ਫਰਕ ਆ। ਦੇਖੋ ਦੋਸਤੋ, ਅੱਛਾ ਆਪਣੇ ਤਾਂ ਥੋੜੀ ਜੀ ਥੋੜਾ ਤੁਹਾਥੋਂ ਵੱਡੀ ਉਮਰ ਦਾ ਕੋਈ ਬੰਦਾ ਸਿਆਣਾ ਤੁਸੀਂ ਅੰਕਲ ਕਹਿ ਦਿੰਦੇ ਹੋ ਜਾਂ ਆਂਟੀ ਕਹਿ ਦਿੰਦੇ ਹੋ। ਆਂਟੀ ਕਹਿ ਕੇ ਤਾਂ ਸਾਰੇ ਤੁਹਾਨੂੰ ਪਤਾ ਫੀਮੇਲਸ ਔਖੀਆਂ ਹੋ ਜਾਂਦੀਆਂ, ਕਹਿੰਦੇ ਲੈ ਮੈਂ ਤੈਨੂੰ ਆਂਟੀ ਲੱਗਦੀ ਹਾਂ। ਈਵਨ ਜੇ ਤੁਸੀਂ ਕਿਸੇ ਨੂੰ ਅੰਕਲ ਵੀ ਕਹਿ ਦੋ ਨਾ ਉਹ ਬੁਰਾ ਮਨਾਉਂਦਾ, ਅੰਕਲ ਨਹੀਂ ਕਹਿਣਾ ਇੱਥੇ, ਹਨਾ। ਜੇ ਤੁਸੀਂ ਅੰਕਲ ਕਹਿਤਾ ਤਾਂ ਬਸ ਫਿਰ ਚੱਕਰ ਪੈ ਗਿਆ, ਉਹ ਬੁਰਾ ਮਨਾਉਂਦੇ ਨੇ, ਉਹ ਕਹਿੰਦੇ ਮੇਰਾ ਨਾਂ ਹੀ ਲਓ ਫਸਟ ਨੇਮ, ਹਨਾ। ਇਹ ਅਲੱਗ ਅਲੱਗ ਦੇਸ਼ਾਂ ਦਾ ਕਲਚਰ ਹੁੰਦਾ ਦੋਸਤੋ, ਇਹ ਸਿੱਖਣਾ ਪੈਂਦਾ ਹੌਲੀ 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 ਹੌਲੀ, ਹਨਾ। ਤੇ ਇਸ ਕਰਕੇ ਜਿੰਨਾ ਛੇਤੀ ਸਿੱਖ ਲਈਏ ਤੇ ਉਨਾ ਛੇਤੀ ਫਿਰ ਬੰਦਾ ਉਹ ਖੁਸ਼ ਰਹਿੰਦਾ। ਹੁਣ ਮੈਂ ਤੁਹਾਨੂੰ ਦੱਸਦਾ ਬਈ ਆਪਣੇ ਵਾਲੇ ਤਾਂ ਜਿਵੇਂ ਮੈਂ ਗੱਲ ਕਰ ਰਿਹਾ ਸੀ ਵੀ ਜਦੋਂ ਤੁਸੀਂ ਨਹੀਂ ਵੀ ਜਾਣਦੇ ਕਿਸੇ ਨੂੰ ਗੁੱਡ ਮਾਰਨਿੰਗ ਕਹਿੰਦੇ ਹੋ ਮੁਸਕਰਾ ਕੇ ਅਗਲਾ ਖੁਸ਼ ਹੁੰਦਾ, ਹਨਾ। ਹੁਣ ਪਾਰਕ ਚ ਤੁਸੀਂ ਤੁਰੇ ਜਾਂਦੇ ਹੋ ਤੁਸੀਂ ਕਹੀ ਗੁੱਡ ਮਾਰਨਿੰਗ, ਹਨਾ, ਤੇ ਦੂਜੇ ਤਾਂ ਖੁਸ਼ ਹੁੰਦੇ ਨੇ। ਆਪਣਿਆਂ ਨੂੰ ਪਤਾ ਨੀ ਕੀ ਪ੍ਰੋਬਲਮ ਆ ਵੀ ਜੇ ਇਹਨਾਂ ਨੂੰ ਕੋਈ ਦੂਸਰੀ ਕਮਿਊਨਿਟੀ ਦਾ ਗੁੱਡ ਮਾਰਨਿੰਗ ਗੁੱਡ ਆਫਟਰਨੂਨ ਕਹਿ ਦੇ ਫਿਰ ਤਾਂ ਹੁੰਦਾ ਖੁਸ਼, ਹੈਨਾ, ਮੁਸਕਰਾਉਂਦੇ ਨੇ। ਜੇ ਆਪਣਾ ਹੀ ਕਹਿ ਦੇ ਕੋਈ ਜਵਾਬ ਹੀ ਨਹੀਂ ਦਿੰਦੇ, ਸ਼ੁਭ ਕਰਕੇ ਗਾਹ ਨਿਕਲ ਜਾਂਦੇ। ਉਹ ਭਾਈ ਤੁਸੀਂ ਕੈਨੇਡੀਅਨ ਹੋ, ਹਨਾ, ਹੁਣ ਭੁੱਲ ਜਾਓ ਤੁਸੀਂ ਉਹ, ਠੀਕ ਹੈ ਤੁਹਾਡਾ ਆਪਣਾ ਵੀ ਕਲਚਰ ਆ। ਜੇ ਤੁਹਾਨੂੰ ਕਿਸੇ ਨੇ ਕੋਈ ਫੀਮੇਲ ਆ ਕੋਈ ਮੇਲ ਨੇ ਗੁੱਡ ਮਾਰਨਿੰਗ ਕਹਿਤਾ ਪਾਰਕ ਦੇ ਵਿੱਚ, ਉਹਦੇ ਨਾਲ ਕੋਈ ਆਫਤ ਨਹੀਂ ਆਉਣ ਲੱਗੀ, ਹਨਾ, ਜਵਾਬ ਦੇ ਦੋ ਹੱਸ ਕੇ ਗੁੱਡ ਮਾਰਨਿੰਗ। ਨਹੀਂ ਆਪਣੇ ਮੂੰਹ ਬੰਦ ਕਰਕੇ ਨਾ ਜਿਵੇਂ ਰੱਬ ਨਾਲ ਹੀ ਰੁੱਸੇ ਹੁੰਦੇ ਜਿਵੇਂ ਪੰਜਾਬੀ ਚ ਕਹਿੰਦੇ ਆ, ਐ ਨੀ ਹੈਗਾ। ਇਹ ਕੈਨੇਡੀਅਨ ਕਲਚਰ ਆ ਜੀ, ਤੁਸੀਂ ਨਹੀਂ ਵੀ ਕਿਸੇ ਨੂੰ ਜਾਣਦੇ ਫਿਰ ਵੀ ਮਤਲਬ ਤੁਸੀਂ ਉਹਦੇ ਨਾਲ ਗੱਲਬਾਤ ਸਤਿਕਾਰ ਦੇਣਾ ਪ੍ਰੋਪਰ, ਹਨਾ, ਇਗਨੋਰ ਨਾ ਕਰਨਾ, ਹਨਾ, ਤੇ ਮਾੜੀ ਜੀ ਕਿਸੇ ਨੇ ਗੱਲ ਕਹੀ ਆ ਜਿਵੇਂ ਵੀਰ ਜੀ ਗੱਲ ਕਰਕੇ ਗਏ ਆ ਵੀ ਕੋਈ ਤੁਹਾਡੇ ਚ ਵੱਜਿਆ ਤੇ ਸੋਰੀ ਤੁਸੀਂ ਕਹਿਣਾ ਉਹਨੂੰ ਪਹਿਲਾਂ, ਹਨਾ, ਉਹਨੂੰ ਗਾਲਾਂ ਨੀ ਕੱਢਣ ਲੱਗ ਜਾਣੀਆਂ। ਤੇ ਇੱਥੇ ਯੰਗ ਮੈਨ ਸਾਡੇ ਆ ਜਿਹੜੇ ਬੈਠੇ ਨੇ ਕੰਟਰੋਲ ਕਰਦੇ ਗੱਲਬਾਤ ਸੁਣਾ ਰਹੇ ਸੀ ਆਫ ਦਾ ਯਾਰ, ਕਹਿੰਦੇ ਟਿਮ ਹਾਲਟਨ ਕੋਲੇ ਬੈਠੇ ਸੀ ਅਸੀਂ ਤੇ ਇੱਕ ਫੈਮਿਲੀ ਹੋਰ ਕਲਚਰ ਦੀ ਬੈਠੀ ਸੀ, ਉਹ ਵੀ ਤੇ ਫੈਮਿਲੀ ਬੈਠੀ ਸੀ ਤੇ ਉਹ ਜਿਹੜੇ ਬਜ਼ੁਰਗ ਸੀ ਉਹਨਾਂ ਦੇ ਉਹ ਕੁਰਸੀ ਦੇ ਉੱਤੇ ਉਹਨਾਂ ਦੀ ਪੈਰ ਜਿਹੜਾ ਰੱਖਿਆ ਸੀ ਥੋੜਾ ਜਿਹਾ ਗਾਂਹ ਕਰਕੇ ਰੱਖਿਆ ਸੀ। ਆਪਣਾ ਇੱਕ ਮੁੰਡਾ ਆਇਆ, ਉਹਨੇ ਪੈਰ ਤੁਰਦੇ ਤੁਰਦੇ ਨੇ ਪੈਰ ਦੱਬਤਾ, ਉਹਨੇ ਸੋਰੀ ਵੀ ਨਹੀਂ ਕਿਹਾ, ਉਹ ਗਾਂਹ ਚਲਿਆ ਗਿਆ, ਹਨਾ। ਵੀ ਘੱਟੋ ਘੱਟ ਹੁਣ ਇਹ ਤਾਂ ਪਤਾ ਹੀ ਹੋ ਤੁਸੀਂ ਕਿਸੇ ਪੈਰ ਦੱਬ ਗਏ, ਆਪ ਤਾਂ ਸੋਰੀ ਕਹਿ ਦੇ, ਅੱਛਾ ਹੋ ਸਕਦਾ ਵੀ ਉਹ ਕਲਚਰਲ ਨੇ ਸੋਰੀ ਕਹਿੰਦਾ ਹੋਵੇ ਮੈਥੋਂ ਗਲਤੀ ਹੋਊਗੀ ਮੈਂ ਪੈਰ ਗਾਂਹ ਕੱਢ ਕੇ ਰੱਖਤਾ ਸੀ ਹਨਾ ਮੈਨੂੰ ਠੀਕ ਬੈਠਣਾ ਚਾਹੀਦਾ ਇਹੋ ਜਿਹੇ ਲੋਕ ਨੇ ਬੜੇ ਭੋਲੇ ਭਾਲੇ ਲੋਕ ਨੇ ਹਨਾ ਖੈਰ ਆਪਾਂ ਕਾਫੀ ਗੱਲਾਂ ਕਰ ਲਈਆਂ ਪਰ ਇੱਕ ਟ੍ਰੈਂਡ ਦੀ ਮੈਂ ਜ਼ਰੂਰ ਗੱਲ ਕਰਨੀ ਹੈ ਫਿਰ ਕਿਸ ਦਿਨ ਆਪਾਂ ਡਿਟੇਲ ਦੇ ਵਿੱਚ ਗੱਲ ਕਰਾਂਗੇ ਇਸ ਦਾ ਉਲਟਾ ਟ੍ਰੈਂਡ ਪਤਾ ਕੀ ਹੈ ਕੋਈ ਬਹੁਤੀ ਵੱਡੀ ਗੱਲਬਾਤ ਨਹੀਂ ਹੁੰਦੀ ਲੋਕ ਨਾ ਹੁਣ ਜਿਨ੍ਹਾਂ ਨੇ ਜਿਹੜੇ ਥੋੜੇ ਜਿਹੇ ਮੈਂ ਕਹੂੰਗਾ ਜਿਹੜੇ ਛੇਤੀ ਅਡੈਪਟ ਨਹੀਂ ਕਰ ਸਕਦੇ ਜਾਂ ਜਿਹੜੇ ਜਲਦੀ ਰਿਜ਼ਲਟ ਭਾਲਦੇ ਨੇ ਜਿਹੜੇ ਕਹਿੰਦੇ ਅਸੀਂ ਕੱਲ ਆਏ ਤੇ ਅੱਜ ਹੀ ਇੱਥੇ ਅਸੀਂ ਮਹਿਲ ਬਣਾ ਕੇ ਬੈਠ ਜਾਈਏ ਬਿਨਾਂ ਕੰਮ ਕੀਤੇ ਸਾਨੂੰ ਪੈਸੇ ਮਿਲ ਜਾਣ ਠੱਗੀ ਠੋਰੀ ਮਾਰਦੇ ਨੇ ਫਿਰ ਜਦੋਂ ਨਹੀਂ ਉਹਨਾਂ ਦਾ ਦਾਅ ਲੱਗਦਾ ਫਿਰ ਕਹਿੰਦੇ ਕੈਨੇਡਾ ਜਿਹੜਾ ਕੁਛ ਨਹੀਂ ਆਪਾਂ ਵਾਪਸ ਚੱਲੇ ਆ ਕਈਆਂ ਨੇ ਤਾਂ ਪੇਜ ਬਣਾਏ ਹੋਏ ਨੇ ਬੈਕ ਟੂ ਮਦਰਲੈਂਡ ਮੈਂ ਇੱਕ ਦਾ ਨਹੀਂ ਕਿਸੇ ਦਾ ਨਾਂ ਲੈਂਦਾ ਉਹ ਫਿਰ ਇੰਨਾ ਕੁ ਜ਼ਹਿਰ ਘੋਲਦੇ ਨੇ ਜੀ ਇੰਨਾ ਕੁ ਜ਼ਹਿਰ ਘੋਲਦੇ ਨੇ ਉਹ ਫੇਸਬੁੱਕ ਦੇ ਉੱਤੇ ਕੈਨੇਡਾ ਹੋਏ ਫਲਾਨਾ ਟਿਵਕਾ ਕੁਛ ਨਹੀਂ ਹੈਗਾ ਉਹ ਐ ਨਹੀਂ ਹੈਗਾ ਦੋਸਤੋ ਸਭ ਕੁਛ ਹੈਗਾ ਪ੍ਰੋਬਲਮ ਜਦੋਂ ਸਾਰੀ ਦੁਨੀਆਂ ਕ੍ਰਾਈਸਿਸ ਦੇ ਦੌਰ ਦੇ ਵਿੱਚੋਂ ਲੰਘ ਰਹੀ ਹੈ ਸਾਰੇ ਦੇਸ਼ਾਂ ਨੂੰ ਪ੍ਰੋਬਲਮਸ ਨੇ ਕੈਨੇਡਾ ਵੀ ਪ੍ਰੋਬਲਮ ਚੋਂ ਲੰਘ ਰਿਹਾ ਇਸ ਰਿਐਲਿਟੀ ਨੂੰ ਐਕਸੈਪਟ ਕਰੀਏ ਹਨਾ ਫਾਈਨੈਂਸ਼ੀਅਲ ਹਾਰਡਸ਼ਿਪ ਆ ਆਰਥਿਕ ਤੌਰ ਦੇ ਉੱਤੇ ਬੜੀਆਂ ਪਾਬੰਦੀਆਂ ਲੱਗੀਆਂ ਹੋਈਆਂ ਨੇ ਦੁਨੀਆਂ ਸੰਕਟ ਦੇ ਵਿੱਚ ਆ ਇਹਦਾ ਹੱਲ ਇਹ ਨਹੀਂ ਹੈਗਾ ਵੀ ਤੁਸੀਂ ਆਪਣੇ ਦੇਸ਼ ਨੂੰ ਜਾਂ ਆਪਣੇ ਸਿਸਟਮ ਨੂੰ ਤੁਸੀਂ ਅੱਕੇ ਰਹੋ ਬਿਨਾਂ ਠੀਕ ਹੈ ਜੇ ਕਮਜ਼ੋਰੀਆਂ ਆਪਾਂ ਉਹਨਾਂ ਦੀ ਵੀ ਗੱਲ ਕਰਦੇ ਹਾਂ ਜਿਹੜੇ ਸ਼ਾਰਟ ਕਮਿੰਗਸ ਹੁੰਦੀਆਂ ਕਮਜ਼ੋਰੀਆਂ ਹੁੰਦੀਆਂ ਕੁਛ ਪਾਲਿਸੀ ਚੇਂਜਸ ਕਰਨ ਦੀ ਜ਼ਰੂਰਤ ਹੁੰਦੀ ਹੈ ਸਮੇਂ ਦੇ ਹਿਸਾਬ ਨਾਲ ਬਦਲਣ ਦੀ ਲੋੜ ਹੁੰਦੀ ਹੈ ਆਪਾਂ ਉਹ ਵੀ ਸਾਰੀਆਂ ਗੱਲਾਂ ਡਿਸਕਸ ਕਰਦੇ ਰਹਿੰਦੇ ਹਾਂ ਪਰ ਕਈ ਲੋਕਾਂ ਨੇ ਤਾਂ ਉਹੀ ਸਹੁੰ ਖਾਧੀ ਹੋਈ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਬੈਠੇ ਬਾਹਰ ਨੇ ਇੱਥੇ ਆ ਕੇ ਉਹ ਪੰਜ ਚਾਰ ਸਾਲ ਆਪਣੇ ਆਪ ਨੂੰ ਬਦਲ ਨਹੀਂ ਸਕੇ ਇੱਥੋਂ ਫੇਲ ਹੋ ਕੇ ਜਾਂਦੇ ਨੇ ਉਹ ਹੈਨਾ ਫੇਲ ਹੋਣ ਦਾ ਮਤਲਬ ਇੱਥੇ ਉਹ ਠੱਗੀਆਂ ਠੋਰੀਆਂ ਉਹੀ ਮਾਰਨ ਦੀ ਕੋਸ਼ਿਸ਼ ਕਰਦੇ ਇੱਥੇ ਨਹੀਂ ਚੱਲਦੀਆਂ ਉਹ ਇੱਥੇ ਤੁਹਾਨੂੰ ਕੰਸਿਸਟੈਂਟਲੀ ਹੌਲੀ 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 ਤੁਹਾਨੂੰ ਲੱਗਣਾ ਪੈਂਦਾ ਠੀਕ ਹੈ ਤੁਸੀਂ ਤੇਜ਼ੀ ਨਾਲ ਵੀ ਚੱਲ ਸਕਦੇ ਹੋ ਡਿਪੈਂਡ ਕਰਦਾ ਤੁਹਾਡੀ ਅਡੈਪਟੇਬਿਲਿਟੀ ਤੇ ਤੁਹਾਡੇ ਟੈਲੈਂਟ ਦੇ ਉੱਤੇ ਹੈਨਾ ਤੁਹਾਡੀ ਯੋਗਤਾ ਤੇ ਹੈਨਾ ਤੁਹਾਡੀ ਮਿਹਨਤ ਤੇ ਸਾਰੇ ਕੱਸ ਤੇ ਮਤਲਬ ਬਹੁਤ ਸਾਰੇ ਫੈਕਟਰਸ ਹੁੰਦੇ ਆ ਕੈਨੇਡਾ ਨੂੰ ਲੈਂਡ ਆਫ ਓਪਰਚੁਨਿਟੀਜ਼ ਕਹਿੰਦੇ ਨੇ ਹੁਣ ਲੈਂਡ ਆਫ ਓਪਰਚੁਨਿਟੀ ਦਾ ਮਤਲਬ ਇਹ ਨਹੀਂ ਹੈਗਾ ਬਈ ਕਈ ਵਾਰੀ ਓਪਰਚੁਨਿਟੀ ਤੁਹਾਨੂੰ ਪਛਾਣਨੀ ਪੈਂਦੀ ਹੈ ਕਈ ਵਾਰੀ ਤੁਹਾਡੇ ਚ ਤੁਹਾਡਾ ਆਪਣੇ ਚ ਕਈ ਵਾਰੀ ਕੀ ਹੁੰਦਾ ਵੀ ਆਪਣੇ ਸਮਰੱਥਾ ਹੀ ਨਹੀਂ ਹੁੰਦੀ ਅਸੀਂ ਓਪਰਚੁਨਿਟੀ ਨੂੰ ਕੈਚ ਕਰ ਸਕੀਏ ਕਈ ਵਾਰੀ ਓਪਰਚੁਨਿਟੀ ਸਾਡੇ ਕੋਲ ਦੀ ਲੰਘ ਜਾਂਦੀ ਹੈ ਸਾਨੂੰ ਮਜ਼ਾਕ ਕਰਕੇ ਲੰਘਦੀ ਹੈ ਵੀ ਮੈਂ ਓਪਰਚੁਨਿਟੀ ਹਾਂ ਫਾਇਦਾ ਲੈਣਾ ਤਾਂ ਲੈ ਲਾ ਤੇ ਨਹੀਂ ਪਛਤਾਏਗਾ ਮੇਰਾ ਖਿਆਲ ਤੁਸੀਂ ਮੇਰਾ ਮਤਲਬ ਸਮਝ ਰਹੇ ਹੋ ਹੈਨਾ ਬੰਦੇ ਚ ਵੀ ਕਪੈਸਿਟੀ ਚਾਹੀਦੀ ਹੈ ਨਾ ਓਪਰਚੁਨਿਟੀ ਦਾ ਫਾਇਦਾ ਲੈਣ ਸਾਡੇ ਲੋਕ ਓਪਰਚੁਨਿਟੀ ਸਮਝਦੇ ਵੀ ਲਾਟਰੀ ਪਾ ਲਈ ਇੱਕ ਡਾਲਰ ਦੀ ਸਾਨੂੰ ਮਿਲੀਅਨ ਡਾਲਰ ਨਿਕਲ ਜੇ ਉਹ ਓਪਰਚੁਨਿਟੀ ਨਹੀਂ ਹੁੰਦੀ ਉਹ ਤਾਂ ਕੋਇਨਸੀਡੈਂਸ ਹੁੰਦਾ ਹੈਨਾ ਕੈਨੇਡਾ ਲੈਂਡ ਆਫ ਓਪਰਚੁਨਿਟੀਜ਼ ਆ ਠੀਕ ਹੈ ਮੈਂ ਬਾਰ ਬਾਰ ਕਹਿ ਰਿਹਾ ਕੁਛ ਲਿਮੀਟੇਸ਼ਨ ਹੋ ਸਕਦੀਆਂ ਕੋਈ ਮਤਲਬ ਪਰ ਸਟਿਲ ਕੈਨੇਡਾ ਜਿਹੜਾ ਭਾਵੇਂ ਇਹਦੀ ਤੁਸੀਂ ਲੱਖ ਕਰੈਕਟਰਾਈਜੇਸ਼ਨ ਕਰੀ ਜਾਓ ਜੀ ਕੈਨੇਡਾ ਖੁਸ਼ੀ ਰਹਿਣ ਜਿਹੜੇ ਲੋਕ ਖੁਸ਼ ਰਹਿੰਦੇ ਉਹਦੇ ਚ 15ਵੇਂ ਨੰਬਰ ਤੇ ਆ 20ਵੇਂ ਨੰਬਰ ਤੇ ਆਰਥਿਕ ਤੌਰ ਤੇ ਆਏ ਕੁਛ ਮਰਜ਼ੀ ਕਰ ਲਓ ਪਰ ਕੈਨੇਡਾ ਫੇਰ ਵੀ ਦੁਨੀਆਂ ਦੇ ਜਿਹੜੇ ਬੈਸਟ ਕੰਟਰੀਜ਼ ਨੇ ਨਾ ਉਹਨਾਂ ਦੇ ਵਿੱਚੋਂ ਆ ਤੇ ਕੈਨੇਡਾ ਨੂੰ ਅਸੀਂ ਪਿਆਰ ਕਰਦੇ ਹਾਂ ਇਹ ਐਵੇਂ ਨਹੀਂ ਕਹਿ ਰਹੇ ਗੱਲਾਂ ਐਵੇਂ ਨਹੀਂ ਆਉਂਦੀਆਂ ਕਿ ਪਿਆਰ ਅਸੀਂ ਉਸ ਧਰਤੀ ਨੂੰ ਵੀ ਕਰਦੇ ਹਾਂ ਜਿੱਥੋਂ ਅਸੀਂ ਆਏ ਹਾਂ ਬੜਾ ਮਾਣ ਆ ਉਸ ਧਰਤੀ ਦੇ ਉੱਤੇ ਹੈਨਾ ਉੱਥੋਂ ਦਾ ਖਾ ਪੀ ਕੇ ਅਸੀਂ ਵੱਡੇ ਹੋਏ ਹਾਂ ਪਰ ਆਪਾਂ ਇਮੀਗ੍ਰੇਸ਼ਨ ਨੂੰ ਆਪਾਂ ਆਪ ਚੁਣਿਆ ਵੀ ਅਸੀਂ ਉੱਥੋਂ ਇੱਥੇ ਆਏ ਹਾਂ ਠੀਕ ਹੈ ਕਿ ਨਹੀਂ ਤੇ ਕੈਨੇਡਾ ਨੇ ਸਾਨੂੰ ਬੜਾ ਕੁਛ ਦਿੱਤਾ ਕਈ ਲੋਕ ਨਾ ਜਦੋਂ ਬੜਾ ਕੁਛ ਦਿੱਤਾ ਕਹਿੰਦੇ ਆਪਾਂ ਉਹ ਹਰ ਕੁਛ ਪੈਸੇ ਦੇ ਨਾਲ ਨਹੀਂ ਮਾਪਿਆ ਜਾ ਸਕਦਾ ਪੈਸੇ ਦੇ ਨਾਲ ਨਹੀਂ ਤੋਲਿਆ ਜਾ ਸਕਦਾ ਹੁਣ ਜਿਹੜਾ ਮਾਹੌਲ ਮਿਲਦਾ ਤੁਸੀਂ ਉਹਨੂੰ ਪੈਸੇ ਦੇ ਨਾਲ ਕਿਵੇਂ ਤੋਲ ਲਓਗੇ ਜਿਹੜੀ ਸਾਫ਼ ਹਵਾ ਪਾਣੀ ਮਿਲਦੀ ਆ ਉਹਨੂੰ ਪੈਸੇ ਨਾਲ ਕਿਵੇਂ ਤੋਲ ਲਓਗੇ ਜਿਹੜੀ ਤੁਹਾਨੂੰ ਖੁਸ਼ੀ ਮਿਲਦੀ ਆ ਉਹਦੀ ਤੁਲਨਾ ਪੈਸੇ ਨਾਲ ਕਿਵੇਂ ਕਰ ਦੋਗੇ ਹੈਨਾ ਜਿਹੜੀਆਂ ਸਹੂਲਤਾਂ ਮਿਲਦੀਆਂ ਨੇ ਜਿਹੜੀਆਂ ਸਾਡੇ ਬਜ਼ੁਰਗਾਂ ਨੂੰ ਸਹੂਲਤਾਂ ਮਿਲਦੀਆਂ ਨੇ ਉਹਨੂੰ ਪੈਸੇ ਨਾਲ ਕਿਵੇਂ ਤੋਲ ਤੁਸੀਂ ਕਹਿ ਸਕਦੇ ਹੋ ਕਿ ਘੱਟ ਮਿਲਦੀਆਂ ਨੇ ਮੁਕਾਬਲਤਨ ਉਹਦੇ ਬਾਰੇ ਤੁਸੀਂ ਸੰਘਰਸ਼ ਕਰ ਸਕਦੇ ਹੋ ਤੁਸੀਂ ਮਤਲਬ ਸਟਰਗਲ ਕਮ ਨਾਟ ਸਟਰਗਲ ਤੁਸੀਂ ਫਾਈਟ ਕਰ ਸਕਦੇ ਹੋ ਹੈਨਾ ਤੇ ਜੈਨੂਅਨ ਜਿਹੜੀ ਤੁਹਾਡੀ ਫਾਈਟ ਆ ਜਿਹੜੀ ਜੈਨੂਅਨ ਗੱਲ ਆ ਤੁਹਾਡੀ ਲੋਕ ਸੁਣਦੇ ਨੇ ਕੈਨੇਡੀਅਨ ਸੁਣਦੇ ਨੇ ਇਹ ਜੀ ਗੱਲ ਨਹੀਂ ਹੈਗੀ ਇਸ ਕਰਕੇ ਖੁਸ਼ ਰਿਹਾ ਕਰੋ ਮਾਣ ਕਰਿਆ ਕਰੋ ਆਪਣੇ ਆਪ ਦੇ ਵੀ ਤੁਸੀਂ ਕੈਨੇਡੀਅਨ ਹੋ ਲਓ ਜੀ ਮੇਰਾ ਸਮਾਂ ਤਾਂ ਹੋ ਗਿਆ ਹੁਣ ਸਮਾਪਤ ਕੈਨੇਡਾ ਜ਼ਿੰਦਾਬਾਦ ਤੇ ਤੁਹਾਨੂੰ ਸਾਰਿਆਂ ਨੂੰ ਕੈਨੇਡਾ ਡੇ ਦੀਆਂ ਬਹੁਤ ਬਹੁਤ ਮੁਬਾਰਕਾਂ ਮਿਹਰਬਾਨੀ ਬਹੁਤ ਬਹੁਤ
ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ
The views expressed on the preceding program may not necessarily be those of the owner or management of WTOR radio station.
मेरी पूरे साल की सेविंग $400 हुई है
मेरी सेविंग $350
और मेरी सेविंग सबसे ज्यादा हुई है मैंने सेव किए हैं
$2,000.
क्या चमत्कार किया, मुझे भी गुर सिखाओ ना।
हमारे पास दो गाड़ियां और एक घर है और इन सब की इंश्योरेंस मिलाकर मैंने जबरदस्त सेविंग की है। आप भी अपनी गाड़ी और घर की इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बाशक 6472903773 6472903773।
Petro Canada pesh kar de Juron heavy duty diesel engine oils hun full service savings naal 10W30 synthetic $20 discount $5W30 $40 discount offer limited time.